बंदन पद दना सिमरं गद दुख निकंदन श्री अमरदास हृदय नित्या श्री गुरु रामदास गुण गाओ श्री अर्जन बेगनन के नासक हर गोविंद शुभ सुमत प्रकाशक श्री हर राय नमो कर जोरी श्री हर कृष्ण मनाओ बोरी ते गोबहादुर परम कृपाला जी परम कृपाला श्री गुरु गोविंद सिंह बिसाला तरों तरा पर पौना पौना शीसा जी पौना पौना शीसा बंदों बार बार जगदीसा एक ओंकारा सतगुरु ते प्रसाद सच होए वाहे गुरु जी की फतेह है बिघ्न विनाशन सोए वाहे गुरु जी की फतेह बिघ्न विनाशन सोए चौपाई गुर के बचन सुने गोरख जब पुन बूजन हित बोलत भातव क्यों कर तुम एठा चल आए कौन मनोरथ दियो बताए वाहे गुरु जी का खालसा वाहे गुरु जी की फतेह तन तन ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ आप जी दे अत्यंत वड्डे भाग हन जो सतगुरु महाराज जी दे पावन पवित्र चरणा कमला विखे संध्या दे दीवाना दे हाजरियां भर रहे हो सतगुरु महाराज जी दी अपार कृपा है जो आप जी नेता प्रति पावन पवित्र धन धन श्री गुरु नानक देव साहिब महाराज जी दी कथा विचार सरवण करते हो श्री गुरु नानक देव साहिब महाराज जी सुमेर पर्वत ते जदों सिद्धा नाल बचन बिलास हो गए कईयां ने वाद विवाद कीता ते कईयां ने अपनियां करामातां दिखाईयां सब ने सारिया ने जोर लाया उना विच्चों कई निम्रता वाले निम गए ते जिड़े अपनी होंद दा हंकार रखदे सी मान रखदे सी ओ शर्मसार हो गए सामने कोई भी नहीं अड़ सकिया निमण वालिया नू गुरु साहिब जी दियां बख्शिशां हो गईयां ते जिड़े सड़दे सी मान अंदर अहंकार करदे सी ਉਹ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਸੜਦੇ ਹੀ ਰਹੇ ਸ਼ੰਭੂ ਨਾਥ ਵਰਗਿਆਂ ਨੇ ਮਨ ਵਿੱਚ ਆਗੀ ਪੈਦਾ ਕੀਤੀ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਸਿੱਖਿਆ ਨਹੀਂ ਲਿੱਤੀ ਸਤਿਗੁਰੂ ਸਾਹਿਬ ਜੀ ਨੂੰ ਕਰਾਮਾਤਾਂ ਵੀ ਦਿਖਾਈਆਂ ਪੂਰਾ ਜ਼ੋਰ ਲਾਇਆ ਤਾਂ ਗੁਰੂ ਮਹਾਰਾਜ ਜੀ ਨੂੰ ਜਿਹੜਾ ਗੋਰਖਨਾਥ ਸੀ ਪਾਤਸ਼ਾਹ ਸਾਹਿਬ ਜੀ ਤੋਂ ਪ੍ਰਸ਼ਨ ਪੁੱਛੇ ਕਿ ਤੁਸੀਂ ਯੋਗ ਵਾਲਾ ਰੂਪ ਬਣਾ ਲਵੋ, ਇਹ ਕੰਮ ਕਰ ਲਵੋ, ਮੁੰਦਰਾਂ ਪਾ ਲਵੋ ਤੇ ਖਾਣਾ ਪੀਣਾ ਮੰਗ ਕੇ ਖਾਓ, ਜੇ ਤੁਸੀਂ ਸਾਡੇ ਵਿੱਚੋਂ ਜੋਗੀ ਬਣ ਜਾਂਦੇ ਹੋ। ਗੋਰਖਨਾਥ ਕਹਿਣ ਲੱਗਾ, ਜੇ ਤੁਸੀਂ ਜੋਗੀ ਬਣਦੇ ਹੋ ਤਾਂ ਤੁਹਾਨੂੰ ਪਹਿਲੇ ਨੰਬਰ ਦਾ ਜੋਗੀ ਕਿਹਾ ਜਾਏਗਾ, ਸਾਰਿਆਂ ਸਿੱਧਾਂ ਵਿੱਚੋਂ, ਸਾਰਿਆਂ ਜੋਗੀਆਂ ਵਿੱਚੋਂ ਤੁਹਾਡੀ ਪਹਿਲੀ ਵਾਰੀ ਹੋਏਗੀ, ਤੁਹਾਨੂੰ ਸਾਰੇ ਨਿਵਾਜਿਆ ਕਰਨਗੇ। ਤੇ ਕਈ ਸਵਾਲ ਵੀ ਕੀਤੇ ਤੇ ਕਈ ਵਾਰ ਆਖਿਆ, ਉਹਨਾਂ ਦਾ ਜਵਾਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੀ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਹਨ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਇਹ ਜਿਹੜੀਆਂ ਪੌੜੀਆਂ ਹਨ ਆਸਣ ਲੋਏ ਲੋਏ ਭੰਡਾਰ ਤੱਕ, ਮੁੰਦਾ ਸੰਤੋਖ ਭੁਗਤ ਗਿਆਨ ਏਕਾ ਮਾਈ ਆਸਣ ਲੋਏ ਲੋਏ ਭੰਡਾਰ, ਇਹ ਚਾਰ ਪੌੜੀਆਂ ਗੁਰੂ ਸਾਹਿਬ ਜੀ ਨੇ ਸੁਮੇਰ ਪਰਬਤ ਤੇ ਉਸ ਸਮੇਂ ਉਚਾਰਨ ਕੀਤੀਆਂ, ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਸਿੱਧਾਂ ਨੂੰ ਯੋਗ ਦੇ ਬਾਰੇ, ਜਿਹੜੇ ਯੋਗ ਦੇ ਸਿਧਾਂਤ ਹਨ, ਯੋਗ ਦੇ 12 ਮਤਾਂ ਵਿੱਚੋਂ ਉਹਨਾਂ ਨੇ ਆਖਿਆ ਤੁਹਾਡਾ ਮਤ ਕਿਹੜਾ? ਮਹਾਰਾਜ ਕਹਿੰਦੇ ਆਈ ਪੰਥੀ ਸਗਲ ਜਮਾਤੀ, ਯੋਗੀਆਂ ਦੇ ਮਤਾਂ ਵਿੱਚੋਂ ਆਈ ਪੰਥ ਵੀ ਹੈ। ਤੇ ਆਈ ਪੰਥ ਮਹਾਰਾਜ ਜੀ ਨੇ ਦੱਸਿਆ, ਇਹ ਸਾਡਾ ਪੰਥ ਹੈ, ਜਦੋਂ ਅੰਦਰ ਲਿਵ ਜੁੜ ਜਾਂਦੀ ਹੈ, ਧਿਆਨ ਆ ਜਾਂਦਾ ਅਕਾਲ ਪੁਰਖ ਦਾ, ਇਹੀ ਧਿਆਨ ਜੋੜਨਾ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਸਾਡਾ ਰਸਤਾ ਪੰਥ ਹੈ। ਹੋਰ ਕਈ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਦਿੱਤੇ ਨੇ। ਸੋ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਗੋਰਖਨਾਥ ਦੇ ਮਨ ਵਿੱਚ ਨਿਸ਼ਚਾ ਹੋ ਜਾਂਦਾ ਹੈ। ਤੇ ਕਈ ਬਚਨ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਇਹਨਾਂ ਸਿੱਧਾਂ ਦੇ ਬਾਰੇ ਭਾਈ ਮਰਦਾਨੇ ਨੂੰ ਵੀ ਦੱਸਣਗੇ, ਤੇ ਭਾਈ ਮਰਦਾਨੇ ਨਾਲ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਹੋਏ ਉਹ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਚੋਪਈ ਗੁਰ ਕੇ ਬਚਨ ਸੁਨੇ ਗੋਰਖ ਜਬ, ਜਦੋਂ ਜਨਿਤ ਬੋਲਤ ਪਾ ਤਬ।
ਜਦੋਂ ਗੋਰਖਨਾਥ ਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਹ ਬਚਨ ਸੁਣੇ ਵੀ ਸੰਤੋਖ ਰੂਪੀ ਮੁੰਦਰਾ ਪਾਉਂਦੇ ਆ ਸਰੀਰ ਉੱਪਰ, ਖਾਣ ਪੀਣ ਵਾਸਤੇ ਜਿਹੜੇ ਭੁਗਤ ਭੰਡਾਰੇ ਹਨ ਉਹ ਅਕਾਲ ਪੁਰਖ ਸਭ ਨੂੰ ਦੇਣ ਵਾਲਾ ਹੈ, ਜਿਹੜਾ ਜੀਵ ਦਇਆ ਕਰਦਾ ਹੈ ਉਹਦੇ ਘਰ ਵਿੱਚ ਭੰਡਾਰੇ ਲੱਗੇ ਰਹਿੰਦੇ ਆ। ਤੇ ਹਰ ਇੱਕ ਜਿਹੜੇ ਤੁਸੀਂ ਬੈਠਣ ਦੇ ਬਚਨ ਕਰਦੇ ਹੋ ਵੀ ਜੋਗੀਆਂ ਵਿੱਚ ਮੇਲ ਬਹਿ ਕੇ ਆਦੇਸ਼ ਆਦੇਸ਼ ਕਵੋ, ਮਹਾਰਾਜ ਕਹਿੰਦੇ ਆਦੇਸ਼ ਦਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਉਸ ਅਕਾਲ ਪੁਰਖ ਨੂੰ ਆਦੇਸ਼ ਹੈ। ਜਦੋਂ ਇਹ ਪਾਵਨ ਪਵਿੱਤਰ ਗੁਰੂ ਸਾਹਿਬ ਜੀ ਨੇ ਸ਼ਬਦ ਪੌੜੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਤਾਂ ਗੋਰਖਨਾਥ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਪਾਤਸ਼ਾਹ ਜੀ ਨੂੰ ਫਿਰ ਇਹ ਪ੍ਰਸ਼ਨ ਪੁੱਛਣ ਲੱਗਾ,
ਕਿਉਂ ਕਰ ਤੁਮ ਇਹ ਥਾਂ ਚੱਲ ਆਏ, ਕੌਣ ਮਨੋਰਥ ਦਿਓ ਬਤਾਏ।
ਗੋਰਖਨਾਥ ਕਹਿਣ ਲੱਗਾ, ਮਹਾਰਾਜ ਤੁਸੀਂ ਸੁਮੇਰ ਪਰਬਤ ਤੇ ਕਿਰਪਾ ਕਰਕੇ ਦੱਸੋ ਵੀ ਇਸ ਥਾਂ ਤੇ ਕਿਸ ਮਨੋਰਥ ਵਾਸਤੇ, ਕਿਹੜੇ ਕੰਮ ਵਾਸਤੇ ਆਏ, ਇਸ ਥਾਂ ਤੇ ਆਉਣ ਦਾ ਤੁਹਾਡਾ ਮਤਲਬ ਕੀ, ਕੋਈ ਇੱਛਾ ਹੈ? ਪਾਤਸ਼ਾਹ ਜੀ ਦੱਸਣਾ ਕਰੋ, ਇੱਥੇ ਆਉਣ ਦੀ ਮਨ ਦੀ ਇੱਛਾ ਤੁਹਾਡੀ ਕੀ ਹੈ?
ਸੋ ਮੈਂ ਕਰੋ ਸੰਪੂਰਨ ਤੁਮਰੇ ਸਾਚ ਬਚਨ ਇਹ ਮਾਨੋ ਹਮਰੇ।
ਮਹਾਰਾਜ ਜੀ ਤੁਸੀਂ ਸੁਮੇਰ ਪਰਬਤ ਤੇ ਆਏ ਹੋ ਤੇ ਸੁਮੇਰ ਪਰਬਤ ਤੇ ਆ ਕੇ ਤੁਹਾਡੇ ਮਨ ਵਿੱਚ ਆਉਣ ਵੇਲੇ ਕੋਈ ਨਾ ਕੋਈ ਤਾਂ ਇੱਛਾ ਹੋਣੀ ਹੈ। ਜੇ ਆਉਣ ਦਾ ਕੋਈ ਮਨੋਰਥ ਹੈ, ਕੋਈ ਕੰਮ ਹੈ, ਕੋਈ ਇੱਛਾ ਹੈ ਤਾਂ ਉਹ ਮੈਨੂੰ ਦੱਸੋ, ਮੈਂ ਆਪ ਜੀ ਦਾ काम पूरा कर देना। तुहाडे मन दी इच्छा नूं मैं पूरी कर सकदा महाराज, कोई सेवा होवे कोई काम होवे तां मैनूं दसो।
श्री गुरु कहे मनोरथ मेरे, सतगुर पूरे है एक बेरे।
सतगुरु नानक पातशाह महाराज जी कहन लगे, गोरखनाथ तू साडे मनोरथ दियां गल्लां करदा, साडे मन दी केवल इको इच्छा है भी जेड़ा सतगुर शब्द स्वरूप ओंकार सारी धुनी विच गरज रहा सारी सृष्टि विच, उस दे दर्शन करने हैं। असी ओंकार स्वरूप दे खंडा ब्रह्मंडा विच धरती ते तारियां ब्रह्मंडा सारे पासे सृष्टि की सैर करन आए हैं, उस अकाल पुरख दे दर्शन कर रहे हैं भी किस तरह वो कुदरत स्वरूप दे विच अकाल पुरख बलहार हो के बलहारी कुदरत वसया, किस तरह वो अकाल पुरख कुदरत दे विच थां थां दे विच किहो किहो जे रूप लै के वसया होया है, सारिया रूपा रंगा दे विच उस अकाल पुरख दे दर्शन कर रहे हां।
दिखिया लीजै जे तुम चाहे पूरो मैं चितो मन माए।
गोरखनाथ कहिंदा सी महाराज जे तुहाडे मन दी कोई इच्छा होवे तां मैं पूरी कर दियां। महाराज कहिंदे भी गोरखनाथ तू साडी की इच्छा पूरी करनी है, जे तेरे मन दे विच कोई लोड़ होवे ना, जे तेरे मन दी कोई इच्छा होवे तां सानू दस, असी तेरे मन दी इच्छा पूरी करा देने हां।
दिखिया लीजै जे तुम चाही पूरो मैं मनोरथ माई, जे मांगो हम टिग कर तारा, तुझे दिवा मैं करो उचारा।
सतगुरु जी कहन लगे भी तू सानू दिखिया बारे कहना, जे तेनू कोई लोड़ होवे दीक्षा दी कोई बचन दी कोई काम दी ता सानू दस, असी तेरा काम तेरे मन दी इच्छा पूरी करा सकते हां। उस अकाल पुरख अगे बेनती करके जे तू मंगदा है हम ढिग करतारा, करतार स्वरूप अकाल पुरख दे कोलों ओदे कोलों बेनतियां करके तेनू ओ वस्तु लै देने हां। हे गोरखनाथ जे तेनू कोई चीज दी लोड़ है ता दस, तेनू उस अकाल पुरख अगे बेनतियां करके जेड़ी वस्तु चाहेगा ओ दवा देंगे।
दोएरा सुन तूषण गोरख भयो, बोलियो बचन ना कोए।
जदों गोरखनाथ ने बचन सुनिया भी महाराज ता किसे भी पदार्थ दे किसे चीज दी इच्छा नहीं करदे, सतगुरु जी कहिंदे भी सानू कादी इच्छा, ओ इच्छा पूर्वक सर्व सुख दाता हर उस अकाल पुरख नू देख रहे हैं, ओदे दर्शना दी इच्छा सारे पासे ओनू देख रहे हैं, होर किसे चीज दी इच्छा साडे मन विच रही नहीं, तू साडी इच्छा की पूरी करनी है। सतगुरु जी कहिंदे जे तेरे मन दी कोई इच्छा होवे तां असी पूरी करा सकदे। ए गल सुन के गोरखनाथ समझ गया भी सतगुरु जी किसे तरह दी मनुखां वाली इच्छा नहीं रखदे, जेड़ी मन जेड़े मन दी प्रधानता वाले मनुख ने मन दी इच्छा ते मनुख रहिंदे ने भी मन दियां इच्छां नूं पूर्ण करना ही मनुखां दा जीवन बन चुका है। सतगुरु जी ओहो जे मनुखां वर्गे नहीं, ओह देव स्वरूप हन ते मन दियां इच्छां उहनां दे हिरदे विच नहीं, ओह अकाल पुरख हन। ਇਹ ਗੱਲ ਜਾਣ ਕੇ ਗੋਰਖਨਾਥ ਗੁਪਤ ਹੋ ਕੇ ਬੈਠ ਗਿਆ।
ਹਿਰਦੈ ਮਨੋਰਥ ਮਿਟ ਗਯੋ ਜਲ ਤਰੰਗ ਜਿਉਂ ਸੋਏ।
ਜਿਹੜਾ ਮਨ ਵਿਚ ਸੋਚਦਾ ਸੀ ਗੁਰੂ ਸਾਹਿਬ ਜੀ ਦੇ ਬਾਰੇ ਵੀ ਪਤਾ ਨੀ ਕੈਸਾ ਸਰੂਪ ਹੈ, ਕਹਿੰਦੇ ਉਸ ਮਨ ਦੀ ਵਿਚਾਰ ਖਟਪਟ ਸਾਰੀ ਬੰਦ ਹੋ ਗਈ, ਮਨ ਦਾ ਮਨੋਰਥ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਦਾ ਆਪ ਅਵਤਾਰ ਹਨ। ਜਿਹੜੀ ਮਨ ਦੇ ਵਿੱਚ ਇੱਛਾ ਸੀ ਉਹ ਸਾਰਾ ਮਨੋਰਥ ਪੂਰਾ ਹੋ ਗਿਆ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ। ਕਹਿੰਦੇ ਜਿਵੇਂ ਜਲ ਅਤੇ ਜਲ ਦੀਆਂ ਲਹਿਰਾਂ ਹੁੰਦੀਆਂ ਨੇ, ਉਹ ਆਪਸ ਵਿੱਚ ਜਦੋਂ ਸਮਾ ਜਾਂਦੀਆਂ ਤਾਂ ਕੇਵਲ ਜਲ ਰਹਿ ਜਾਂਦਾ, ਜਲ ਤੇ ਪਾਣੀ ਦੀ ਲਹਿਰਾਂ ਵਿੱਚ ਜਿਹੜਾ ਫਰਕ ਹੈ ਨਾ, ਵੀ ਲਹਿਰਾਂ ਹੋ ਰਹੀਆਂ, ਇਹ ਜਦੋਂ ਲਹਿਰਾਂ ਦਿਸਦੀਆਂ ਨੇ ਦੇਖਣ ਕਰਕੇ ਵੀ ਪਾਣੀ ਦੀ ਲਹਿਰਾਂ ਆ ਰਹੀਆਂ, ਪਰ ਹੈ ਤਾਂ ਪਾਣੀ ਹੈ ਪਰ ਦੇਖਣ ਕਰਕੇ ਲਹਿਰਾਂ ਹਨ। ਜਿਹੜੀ ਇਹ ਵਿਧੀ ਮਨ ਦੇ ਵਿੱਚ ਸੀ, ਮਨ ਵਿੱਚ ਥੋੜ੍ਹੀ ਬਹੁਤੀ ਹੈ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੀ ਕੁ ਅਵਸਥਾ ਦੇ ਮਾਲਕ ਹਨ, ਇਸ ਗੱਲ ਬਾਰੇ ਪਤਾ ਲੱਗ ਗਿਆ। ਮਨ ਦੀ ਇੱਛਾ ਪੂਰੀ ਹੋ ਗਈ ਗੋਰਖਨਾਥ ਦੀ।
ਜੋ ਪਈ ਬਾਨੀ ਮੰਗਲ ਨਾਥ ਅਲਾਈ, ਗੋਰਖਨਾਥ ਸੁਣੋ ਸਿੱਧ ਪਾਏ।
ਤਾਂ ਮੰਗਲ ਨਾਥ ਜਿਹੜਾ ਸਿੱਧ ਸੀਗਾ, ਉਹ ਕਹਿਣ ਲੱਗਾ, ਹੇ ਗੁਰੂ ਗੋਰਖਨਾਥ ਜੀ, ਹੇ ਸਿੱਧ ਜੀ, ਸੁਣਨਾ ਕਰੋ।
ਨਾਨਕ ਕੋ ਦੀਨੋ ਉਪਦੇਸ਼ਾ, ਤੁਮਰੋ ਭਲੋ ਲਿਓ ਹੈ ਬੇਸਾ।
ਤੇ ਕਹਿਣ ਲੱਗਾ ਮੰਗਲ ਨਾਥ, ਕਹਿੰਦਾ ਗੋਰਖਨਾਥ ਨੂੰ, ਕਹਿੰਦਾ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਦੇਣਾ ਚਾਹੁੰਦੇ ਹੋ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਪਦੇਸ਼ ਦੇਣਾ ਚਾਹੁੰਦੇ ਸੀ ਵੀ ਇਹਨਾਂ ਨੂੰ ਜੋਗੀ ਬਣਾ ਲਿੱਤਾ ਜਾਵੇ। ਕਹਿੰਦੇ ਤੁਹਾਡੇ ਮਨ ਵਿੱਚ ਹੁਣ ਪਤਾ ਲੱਗ ਗਿਆ ਨਾ ਵੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ, ਹੁਣ ਤੁਹਾਡੇ ਮਨ ਵਿੱਚ ਇਸ ਗੱਲ ਦਾ ਨਿਸ਼ਚਾ ਹੋ ਚੁੱਕਾ ਹੈ ਨਾ, ਇਹ ਗੋਰਖਨਾਥ ਜੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ।
ਗੋਰਖ ਪਾਖੈ ਪਰਖੋਂ ਤਾਈ, ਕੱਟ ਛੂਛਾ ਕੇ ਪੂਰੋ ਆਏ।
ਮੰਗਲ ਨਾਥ ਨੇ ਆਖਿਆ ਵੀ ਤੁਸੀਂ ਇਹਨਾਂ ਦੀ ਪ੍ਰੀਖਿਆ ਬਾਰ ਬਾਰ ਕਹਿੰਦੇ ਹੋ ਵੀ ਉਪਦੇਸ਼ ਦੇਣਾ ਚਾਹੁੰਦੇ ਹੋ, ਤੁਸੀਂ ਹੁਣ ਦੇਖ ਲਿਆ ਵੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ। ਤਾਂ ਗੋਰਖਨਾਥ ਕਹਿਣ ਲੱਗਾ, ਕਹਿੰਦਾ ਮੰਗਲ ਨਾਥ ਜੀ, ਮੈਂ ਇਹਨਾਂ ਨੂੰ ਤਾਂ ਵੇਖ ਰਿਹਾ ਸੀ, ਪ੍ਰੀਖਿਆ ਲੈ ਰਿਹਾ ਸੀ, ਪਰਖ ਰਿਹਾ ਸੀ ਵੀ ਇਹ ਪੂਰੇ ਹਨ ਕਿ ਕਿਧਰੇ ਘੱਟ ਹਨ, ਇਹਨਾਂ ਦੇ ਅੰਦਰ ਦੀ ਅਵਸਥਾ ਕਿਸ ਕਿਸ ਬਿਰਤੀ ਤੇ ਡੋਲ ਸਕਦੀ ਹੈ, ਵੀ ਮਤਾ ਮੇਰੇ ਤੋਂ ਮੰਗ ਹੀ ਲੈਣ ਵੀ ਮੈਨੂੰ ਸੁਮੇਰ ਪਰਬਤ ਤੋਂ ਅੱਗੇ ਕੋਈ ਦਿਖਾ ਦਿਓ ਜਾਂ ਧਰਤੀ ਦਾ ਰਾਜ ਦਵਾ ਦਿਓ। ਮੈਂ ਤਾਂ ਦੇਖ ਰਿਹਾ ਸੀ ਵੀ ਕਿੰਨੀ ਕੁ ਅਵਸਥਾ ਦੇ ਮਾਲਕ ਨੇ ਇਹਨਾਂ ਨੂੰ ਪਰਖ ਰਿਹਾ ਸੀ।
ਤੁਮਰੋ ਸਤ ਬਚਨ ਮੈਂ ਜਾਨਾ, ਜਾਸੀ ਉਚਰਿਓ ਤੈਸਾ ਪਹਿਚਾਨਾ।
ਗੋਰਖਨਾਥ ਜੀ ਕਹਿਣ ਲੱਗੇ, ਮੰਗਲ ਨਾਥ ਜੀ, ਜਿਹੜੀ ਗੱਲ ਤੁਸੀਂ ਕਹੀ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਵੀ ਇਹ ਪੂਰਨ ਹਨ, ਉਹ ਤੁਹਾਡਾ ਬਚਨ ਬਿਲਕੁਲ ਸੱਤ ਹੈ, ਤੁਸੀਂ ਸੱਚ ਗੱਲ ਆਖੀ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਉਸੇ ਤਰ੍ਹਾਂ ਤੁਹਾਡੇ ਬਚਨ ਕਹੇ ਅਨੁਸਾਰ ਪੂਰਨ ਹਨ, ਤੁਸੀਂ ਝੂਠ ਨਹੀਂ ਬੋਲਿਆ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਵਾਕਾ ਹੀ ਸੱਚਮੁੱਚ ਪੂਰਨ ਸਰੂਪ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਨ ਦੀ ਲਾਲਸਾ ਨਹੀਂ ਹੈ।
ਪੂਰਨ ਪੁਰਖ ਗਿਆਨ ਕੰਨ ਰੂਪਾ, ਰਹਿਤ ਕੈਤ ਕੇ ਸਹਿਤੀ ਅਨੁਪਾ।
ਇਹ ਗੁਰੂ ਨਾਨਕ ਪਾਤਸ਼ਾਹ ਜੀ ਪੂਰਨ ਪੁਰਖ ਸਰੂਪ ਹਨ, ਪੁਰਖ ਪੂਰਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਸਰੂਪ ਹਨ, ਤੇ ਇਹਨਾਂ ਵਰਗਾ ਦੂਸਰਾ ਕੋਈ ਨਹੀਂ। ਇਹ ਰਹਿਣੀ ਕਹਿਣੀ ਦੇ ਵਿੱਚ, ਕਰਨੀ ਤੇ ਕਥਨੀ ਵਿੱਚ ਪੂਰਨ ਸਰੂਪ ਹਨ, ਕਈ ਸਿਰਫ ਕਹਿਣ ਵਿੱਚ ਹਨ ਕਰ ਨਹੀਂ ਸਕਦੇ, ਪਰ ਇਹਨਾਂ ਦੇ ਬਚਨਾਂ ਤੇ ਇਹਨਾਂ ਦੇ ਹਿਸਾਬ ਨੂੰ ਵੇਖ ਕੇ ਇਹ ਨਿਸ਼ਚਾ ਹੋ ਜਾਂਦਾ ਹੈ ਵੀ ਇਹ ਕਥਨੀ ਤੇ ਕਰਨੀ ਦੇ ਪੂਰੇ ਮਾਲਕ ਹਨ, ਸੁੰਦਰ ਸਰੂਪ ਹਨ।
ਸ੍ਰੀ ਨਾਨਕ ਚਰਚਾ ਕਰ ਐਸੇ, ਕੇਤਕ ਕਾਲ ਰਹੇ ਤੈ ਬੈਸੇ।
ਉਸ ਸਮੇਂ ਮੰਗਲ ਨਾਥ ਤੇ ਗੋਰਖਨਾਥ ਜੀ ਆਪਸ ਚ ਗੱਲਾਂ ਕਰ ਰਹੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਈਆਂ ਨੇ ਬਚਨ ਬਿਲਾਸ ਕੀਤੇ, ਕਈਆਂ ਨੇ ਸ਼ਰਧਾ ਭਾਵਨਾ ਦੇ ਨਾਲ, ਕਈਆਂ ਨੇ ਆਪਣੇ ਮਨ ਦਾ ਸਵਾਲ ਸ਼ੰਕਾ ਮਿਟਾਉਣ ਵਾਸਤੇ, ਬਹੁਤ ਸਾਰਿਆਂ ਨੇ ਪ੍ਰਸ਼ਨ ਕੀਤੇ, ਚਰਚਾ ਕੀਤੀ ਸੁਮੇਰ ਪਰਬਤ ਤੇ। ਸਤਿਗੁਰੂ ਮਹਾਰਾਜ ਜੀ ਦੇ ਨਾਲ ਕਈ ਸਿੱਧਾਂ ਨੇ ਸੁਮੇਰ ਪਰਬਤ ਤੇ ਚਰਚਾ ਕੀਤੀ।
ਦੋਹੇਰਾ ਮਰਦਾਨਾ ਬੂਜਤ ਬਯੋ, ਅਗਰ ਜੀ ਚਲੋ ਕੇ ਨਾਏ।
ਭਾਈ ਮਰਦਾਨਾ ਜੀ ਪੁੱਛਣ ਲੱਗੇ, ਸਤਿਗੁਰੂ ਜੀ, ਇਸੇ ਸੁਮੇਰ ਪਰਬਤ ਤੇ ਜੋ ਆਪ ਜੀ ਨੇ ਕਰਨਾ ਸੀ ਉਹ ਕਾਰਜ ਤੁਸੀਂ ਕਰ ਲਿਆ ਹੈ, ਹੁਣ ਇਹ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰੋਗੇ ਕਿ ਨਹੀਂ? ਅੱਗੇ ਸੁਮੇਰ ਪਰਬਤ ਤੋਂ ਅੱਗੇ ਜਿਹੜੀ ਸ੍ਰਿਸ਼ਟੀ ਵਿੱਚ ਤੁਸੀਂ ਦੱਸਦੇ ਹੋ ਕਾਕ ਪਸੁੰਡ ਦੱਤਾ ਬਹੁਤ ਸਾਰਿਆਂ ਬਾਰੇ ਸੱਚਖੰਡ ਧਰੁਵ ਮੰਡਲ ਉਹਨਾਂ ਦੀਆਂ ਥਾਵਾਂ ਸਾਨੂੰ ਦਿਖਾਣੀਆਂ ਨੇ ਕਿ ਨਹੀਂ, ਕਦੋਂ ਇਸ ਥਾਂ ਸੁਮੇਰ ਪਰਬਤ ਤੋਂ ਅੱਗੇ ਚਾਲਾ ਕਦੋਂ ਮਾਰੋਗੇ?
ਆਨ ਸਥਾਨ ਬਿਲੋਕੀਏ ਜੇ ਰਾਵਰ ਉਰ ਚਾਏ।
ਮਹਾਰਾਜ, ਜੇ ਆਪ ਜੀ ਦੀ ਇੱਛਾ ਹੋਵੇ, ਆਪ ਜੀ ਦਾ ਬਚਨ ਹੋਵੇ, ਆਗਿਆ ਹੋਵੇ, ਤਾਂ ਸਾਨੂੰ ਅੱਗੇ ਦੀ ਥਾਵਾਂ ਦੇ ਦਰਸ਼ਨ ਕਰਾ ਦਿਓ। ਸੁਮੇਰ ਪਰਬਤ ਤਾਂ ਦੇਖ ਲਿਆ, ਅੱਗੇ ਦੀਆਂ ਜਿਹੜੀਆਂ ਥਾਵਾਂ ਹਨ ਉਹ ਸਾਨੂੰ ਜ਼ਰੂਰ ਕਿਰਪਾ ਕਰਕੇ ਦਿਖਾਵੋ।
ਜੋ ਪਈ ਸੁਣੀਏ ਸ਼੍ਰੀ ਅੰਗਦ ਗਤ ਦਾਏ, ਸੁਣ ਗੁਰ ਮੁਝ ਤੋਂ ਗਿਰਾ ਅਲਾਏ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿ ਰਹੇ ਹਨ, ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗਤੀ ਦੇ ਦਾਤਾ ਜੀ, ਉਸ ਸਮੇਂ ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੈਨੂੰ ਇਸ ਤਰ੍ਹਾਂ ਬਚਨ ਆਖਿਆ, ਮੈਨੂੰ ਪੁੱਛਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ,
ਤੁਮਰੇ ਮਨ ਮੈਂ ਕਿਤ ਬਿਦ ਬਾਲਾ, ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੁੱਛਣ ਲੱਗੇ, ਹੇ ਭਾਈ ਬਾਲਾ ਜੀ, ਮਰਦਾਨਾ ਜੀ ਅੱਗੇ ਜਾਣ ਦੀ ਗੱਲਾਂ ਇੱਛਾ ਕਰਦੇ, ਤੁਹਾਡੇ ਮਨ ਦੇ ਵਿੱਚ ਕੀ ਇੱਛਾ ਤੁਸੀਂ ਦੱਸੋ। ਸਤਿਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਤੇ ਭਾਈ ਬਾਲਾ ਜੀ ਕਹਿੰਦੇ, ਹੇ ਮਹਾਰਾਜ ਜੀ, ਸਾਡੀ ਕੀ ਇੱਛਾ? ਜਿਵੇਂ ਆਪ ਜੀ ਦੀ ਇੱਛਾ ਹੋਵੇ, ਜੋ ਆਪ ਜੀ ਕਰਨਾ ਚਾਹੋ ਕਰਨ ਕਾਰਨ ਸਮਰੱਥ ਹੋ, ਜੋ ਤੁਹਾਡੇ ਮਨ ਵਿੱਚ ਆਵੇ, ਜੋ ਤੁਸੀਂ ਚਾਹੋ ਉਹ ਕਰਨ ਵਾਲੇ, ਤੁਹਾਡੀ ਆਗਿਆ ਅਨੁਸਾਰ ਤੁਹਾਡੇ ਨਾਲ ਅਸੀਂ ਵੀ ਚੱਲਾਂਗੇ, ਜਿੱਥੇ ਲੈ ਜਾਓ।
ਰਾਵਰ ਕੇ ਨਿਤ ਅਨੁਸਾਰੀ ਜਿਉਂ ਔਰ ਮੈਂ ਤਿਉਂ ਕੀ ਜੈਕਾਰੇ।
ਮਹਾਰਾਜ, ਅਸੀਂ ਹਰ ਵਕਤ ਤੁਹਾਡੇ ਅਨੁਸਾਰ ਚੱਲਣ ਵਾਲੇ, ਇਹ ਜੀ ਜੰਤ ਸਭ ਤੁਹਾਡੇ ਬਣਾਏ ਹੋਏ, ਸ੍ਰਿਸ਼ਟੀ ਤਾਂ ਵੱਡੇ ਵੱਡੇ ਦੇਵਤੇ ਰਾਕਸ਼ ਵੀ ਤੁਹਾਡੀ ਆਗਿਆ ਅਨੁਸਾਰ ਚੱਲ ਰਹੇ, ਤੇ ਮਹਾਰਾਜ ਅਸੀਂ ਜੀਵ ਕੀ ਚੀਜ਼ ਆ, ਜਿਵੇਂ ਚਾਹੋ ਆਪ ਜੀ ਚਲਾਣ ਵਾਲੇ ਹੋ, ਤੁਹਾਡੀ ਆਗਿਆ ਦੇ ਵਿੱਚ ਅਸੀਂ ਚੱਲਣਾ, ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ ਪਾਤਸ਼ਾਹ ਜੀ, ਉਸ ਥਾਂ ਤੇ ਚੱਲਣਾ ਕਰੋ।
ਅਸਬਿਦ ਕਰਤ ਪਰਸ ਪਰ ਬਿਆਨਾ ਵੈਸੇ ਤੈਵੇਂ ਪੰਕਜ ਨੈਨਾ।
ਇਸ ਤਰ੍ਹਾਂ ਆਪਸ ਵਿੱਚ ਬਚਨ ਬਿਲਾਸ ਕਰ ਰਹੇ ਸੀ ਭਾਈ ਬਾਲਾ ਜੀ ਤੇ ਗੁਰੂ ਸਾਹਿਬ ਜੀ, ਭਾਈ ਮਰਦਾਨਾ ਜੀ, ਵੀ ਅੱਗੇ ਕਿੱਥੇ ਜਾਇਆ ਜਾਵੇ। ਸਤਿਗੁਰੂ ਸਾਹਿਬ ਜੀ ਤੇ ਭਾਈ ਸਿੱਖਾਂ ਦੇ ਨਾਲ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਸੀ,
ਪ੍ਰਾਨ ਨਾਥ ਜੋਗੀ ਤਬ ਆਇਓ ਬੈਠ ਸਮੀਪ ਆਦੇਸ਼ ਅਲਾਇਓ।
ਇੰਨੇ ਸਮੇਂ ਨੂੰ ਇੱਕ ਪ੍ਰਾਨ ਨਾਥ ਨਾਮ ਦਾ ਸਿੱਧ ਜੋਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ ਹੈ, ਆ ਕੇ ਆਦੇਸ਼ ਕਹਿ ਕੇ ਪਾਤਸ਼ਾਹ ਜੀ ਕੋਲ ਬੈਠ ਗਿਆ।
ਅਸਨ ਬਸਨ ਲੀਜੈ ਜੋ ਚਾਈ ਛੁਦਾ ਨ ਵਿਆਪੈ ਕਬ ਤਨ ਮਾਈ।
ਤੇ ਕਹਿਣ ਲੱਗਾ ਪ੍ਰਾਨ ਨਾਥ, ਕਹਿੰਦਾ ਵੀ ਤੁਸੀਂ ਜੇ ਤੁਹਾਨੂੰ ਕੁਝ ਖਾਣ ਪੀਣ ਦੀ ਇੱਛਾ ਹੋਵੇ ਨਾ, ਉਹਦੇ ਵਾਸਤੇ ਮੇਰੇ ਤੋਂ ਪ੍ਰਸ਼ਾਦਾ ਲੈ ਲਓ, ਕੋਈ ਐਸੀ ਸਿੱਧੀ ਮੈਂ ਤੁਹਾਨੂੰ ਦੇ ਦੇਣਾ ਜਿਹਦੇ ਨਾਲ ਤੁਹਾਨੂੰ ਕਦੇ ਭੁੱਖਾ ਨਹੀਂ ਰਹਿਣਾ ਪਏਗਾ, ਜਦੋਂ ਚਾਹੇ ਫੱਟ ਵਿੱਚ ਛਿਨਾ ਵਿੱਚ ਜੋ ਮਰਜ਼ੀ ਪ੍ਰਸ਼ਾਦਾ ਜਿਹੜੀ ਇੱਛਾ ਕਰੋ ਮੈਂ ਤੁਹਾਨੂੰ ਸਿੱਧੀ ਦੇਣਾ, ਉਸੇ ਵਕਤ ਪ੍ਰਸ਼ਾਦਾ ਹਾਜ਼ਰ ਹੋ ਜਾਏ, ਤੇ ਐਸੀ ਸਿੱਧੀ ਮੇਰੇ ਤੋਂ ਲੈ ਲਓ ਜਿਹਦੇ ਨਾਲ ਵਸਤਰਾਂ ਦੀ ਤੁਹਾਨੂੰ ਕਦੇ ਲੋੜ ਨਾ ਪਵੇ, ਹਰ ਵਕਤ ਵਸਤਰ ਕੱਪੜੇ ਤੁਹਾਡੇ ਕੋਲ ਹੋਣ, ਤੁਹਾਨੂੰ ਸਿੱਧੀ ਦੇ ਦੇਣਾ ਜਿਹਦੇ ਨਾਲ ਕਦੇ ਭੁੱਖ ਪਿਆਸ ਕਿਸੇ ਚੀਜ਼ ਦੀ ਤੁਹਾਨੂੰ ਤੰਗੀ ਨਹੀਂ ਆਵੇਗੀ। ਤੇ ਮਹਾਰਾਜ ਤੁਸੀਂ ਅੱਗੇ ਰਸਤੇ ਵਿੱਚ ਜਾਣਾ ਸੁਮੇਰ ਪਰਬਤ ਤੋਂ ਅੱਗੇ, ਤੇ ਅੱਗੇ ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਮੇਰੇ ਕੋਲੋਂ ਸਿੱਧੀ ਲੈ ਜਾਵੋ, ਮੈਂ ਤੁਹਾਨੂੰ ਖਾਣ ਪੀਣ ਵਾਸਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਉਹ ਸਿੱਧੀ ਨਾਲ ਪ੍ਰਗਟ ਕਰ ਲਿਆ ਕਰਿਓ। ਜੇ
ਦੋਏਰਾ ਨੰਗੇ ਕਬੈ ਨ ਹੋਈ ਪਹਿਰ ਦੁਕੂਲ ਅਮੋਲ।
ਕਹਿਣ ਲੱਗਾ ਵੀ ਤੁਹਾਨੂੰ ਕਦੇ ਨੰਗਾ ਨਹੀਂ ਰਹਿਣਾ ਪਵੇਗਾ, ਹਰ ਵਕਤ ਸੋਹਣੇ ਸੋਹਣੇ ਤਰ੍ਹਾਂ ਦੇ ਕੱਪੜੇ ਪਹਿਰਨ ਵਾਸਤੇ ਪਾਉਣ ਵਾਸਤੇ ਮਿਲ ਜਾਇਆ ਕਰਨਗੇ। ਜੇ ਤੁਸੀਂ ਮੇਰੇ ਤੋਂ ਸਿੱਧੀ ਲੈ ਜਾਵੋ ਤੁਹਾਨੂੰ ਕੱਪੜਿਆਂ ਤੋਂ ਬਿਨਾਂ ਨਹੀਂ ਰਹਿਣਾ ਪਵੇਗਾ, ਸੋਹਣੇ ਤੋਂ ਸੋਹਣੇ ਕੱਪੜੇ ਤੁਹਾਨੂੰ ਸਿੱਧੀ ਦੇ ਨਾਲ ਮਿਲ ਜਾਇਆ ਕਰਨਗੇ।
ਅਸਬਿਦ ਸੁਣ ਕੇ ਬੇਨ ਤੇ ਬੋਲੇ अचल अतोल।
ए भजन सुन के अचल स्वरूप जिन्हां दा मन कदे हिलदा जुलदा नहीं टिकाए मान है, जेड़े हर वक्त सब नू अचल स्वरूप बनाण वाले हन, किसे तरह की किरिया नहीं करते, सब विच रहिंदे होया भी निर्लेप स्वरूप अतोल हन, जिन्हां दी महिमा नू जिन्हां दे गुणा नू कोई कह नहीं सकता, जिन्हां दे गुणा गाण वास्ते कहिंदे बड़िया ने अपनियां जेबां अपनियां हजारां जीवां कर लईआं, परमात्मा दा जस सुन वास्ते हजारां कन्न ला लए, पर कहिंदे फिर भी उन्हां दा अंत नहीं पै सकदा। ऐसे अतोल ऐसी महिमा दे वडियाई दे सागर श्री गुरु नानक पातशाह महाराज जी इस प्राण नाथ जोगी दे बचन सुन के कहन लगे,
जो पई निकुल निको कीन संतोखंग असना, रूरे साध नाम जप रसना।
सतगुरु महाराज जी कहंदे भी जेड़ा भोजन दी गल्लां करदे हो भी रस्ते विच भोजन दी लोड़ पवेगी, प्राण नाथ जी जेड़ा संतोख रूपी भोजन है ना, ਇਹ ਸੰਤੋਖ ਰੂਪੀ ਭੋਜਨ ਦੇ ਨਾਲ ਸਭ ਰਜਾ ਮਿਲ ਜਾਂਦਾ। ਬਿਨਾਂ ਸੰਤੋਖ ਤੋਂ ਕਦੇ ਰਜ ਨਹੀਂ ਮਿਲ ਸਕਦਾ। ਜਿੰਨਾ ਮਰਜ਼ੀ ਜੀਵ ਕੋਲ ਆ ਜਾਵੇ ਬੰਦਾ ਉਸ ਤੋਂ ਵੱਧ ਚਾਹੁੰਦਾ ਹੈ, ਤੇ ਸੰਤੋਖ ਰੂਪੀ ਭੋਜਨ ਅਸੀਂ ਹਰ ਵਕਤ ਛਕਦੇ ਹਾਂ, ਕਿਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਮਨ ਵਿੱਚ ਸ਼ਾਂਤੀ ਰਹਿੰਦੀ ਹੈ, ਨਾ ਵੀ ਮਿਲੇ ਤਾਂ ਵੀ ਪ੍ਰਸ਼ਾਦਾ, ਨਾ ਵੀ ਮਿਲੇ ਤਾਂ ਵੀ ਸਾਡਾ ਜੀਵਨ ਚੱਲਦਾ। ਇਹ ਸੰਤੋਖ ਰੱਖਣ ਕਰਕੇ ਸਾਡੇ ਮਨ ਵਿੱਚ ਸਦਾ ਵਾਸਤੇ ਨਿੱਘਾ ਸਵਾਦ, ਸੋਹਣਾ ਨਿੱਘਾ ਸਵਾਦ ਆਉਂਦਾ ਰਹਿੰਦਾ, ਵਧੀਆ ਸਵਾਦ ਇਸ ਸੰਤੋਖ ਦੇ ਵਿੱਚੋਂ ਮਿਲਦਾ, ਜਿਹਦੇ ਨਾਲ ਸਵਾਦ ਮਿਟਦਾ ਨਹੀਂ। ਬਾਕੀ ਭੋਜਨਾਂ ਦਾ ਸਵਾਦ ਖਾਣ ਤੋਂ ਬਾਅਦ ਖਤਮ, ਪਰ ਸੰਤੋਖ ਰੂਪੀ ਭੋਜਨ ਦਾ ਸਵਾਦ, ਮਨ ਵਿੱਚ ਸ਼ਾਂਤੀ ਰੱਖਣ ਦਾ ਸਵਾਦ ਕਦੇ ਮਿਟਦਾ ਨਹੀਂ।
ਰੋ ਰੋ ਸਾਧ ਨਾਮ ਜਪ ਰਸਨਾ,
ਤੇ ਨਾਮ ਜਪਣ ਦੇ ਨਾਲ ਰਸਨਾ ਨੂੰ ਸੁੰਦਰ ਸਵਾਦ ਆਉਂਦਾ ਰਹਿੰਦਾ, ਮਿੱਠਾ ਰਸ ਆਉਂਦਾ ਰਹਿੰਦਾ, ਰਸਨਾ ਦੇ ਵਿੱਚ ਐਸਾ ਸਵਾਦ ਵਸ ਜਾਂਦਾ ਹੈ, ਜਿਹੜੀ ਰਸਨਾ ਬਾਕੀ ਰਸਾਂ ਨੂੰ ਖਾਂਦੀ ਹੈ ਨਾ, ਲੂਣਾ ਮਿੱਠਾ ਕੌੜਾ ਛੇ ਰਸਾਂ ਵੱਲ ਧਿਆਨ ਜਾਂਦਾ ਰਸਨਾ ਦਾ, ਜਿਭ ਦਾ ਉਹ ਜਿਭ ਛੇ ਰਸਾਂ ਨੂੰ ਛੱਡ ਕੇ ਉਹ ਇੱਕੋ ਨਾਮ ਦੇ ਰਸ ਵਿੱਚ ਜੁੜ ਜਾਂਦੀ ਹੈ, ਉਹ ਨਾਮ ਰੂਪੀ ਰਸ ਵਿੱਚ ਜੁੜਨ ਕਰਕੇ ਰਸਨਾ ਨੂੰ ਸਦਾ ਵਾਸਤੇ ਸਵਾਦ ਮਿਲਦਾ ਹੈ।
ਬਸਨ ਜੇ ਭਾਉ ਭਗਤ ਕੇ ਲੀਨੇ,
ਹੇ ਭਾਈ ਪ੍ਰਾਣ ਨਾਥ ਜੀ ਸੁਣਨਾ ਕਰੋ, ਜੇ ਤੁਸੀਂ ਖਾਣ ਪੀਣ ਦੀਆਂ ਗੱਲਾਂ ਕਰਦੇ ਉਹਦੇ ਵਾਸਤੇ ਸੰਤੋਖ ਰੂਪੀ ਭੋਜਨ ਹੈ, ਤੇ ਜੇ ਤੁਸੀਂ ਪਹਿਨਣ ਦੀ ਗੱਲਾਂ ਕਰਦੇ ਹੋ ਤਾਂ ਉਹਦੇ ਵਾਸਤੇ ਜਿਹੜੇ ਬਸਤਰਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਬਸਤਰ ਸਦਾ ਵਾਸਤੇ ਟਿਕਾਏ ਮਾਨ ਨਹੀਂ, ਜਿਹੜੇ ਅਸਲ ਬਸਤਰ ਹਨ।
ਨਹੀਂ ਪੁਰਾਤਨ ਨੀਤ ਨਵੀਨੇ,
ਇਹ ਭਾਉ ਭਾਵਨਾ ਰੂਪੀ ਭਗਤੀ ਦਾ ਬਸਤਰ, ਆਪਣੇ ਮਨ ਨੂੰ ਭਾਵਨਾ ਦਾ ਬਸਤਰ ਪਹਿਨਾ ਦੇਣਾ, ਮਨ ਵਿੱਚ ਕੇਵਲ ਅਕਾਲ ਪੁਰਖ ਦੇ ਪ੍ਰਤੀ ਭਾਵਨਾ, ਸਭ ਨਾਲ ਪਿਆਰ ਭਗਤੀ ਹਿਰਦੇ ਚ ਵਸ ਜਾਣੀ। ਇਹ ਜਿਹੜਾ ਕੱਪੜਾ ਹੈ ਨਾ ਸਰੀਰ ਨੂੰ ਪਾਉਣਾ, ਇਹ ਕੱਪੜਾ ਕਦੇ ਖਤਮ ਨਹੀਂ ਹੁੰਦਾ, ਕਦੇ ਪੁਰਾਣਾ ਹੁੰਦਾ ਨਹੀਂ, ਫਟਦਾ ਨਹੀਂ, ਬਾਕੀ ਕੱਪੜੇ ਪੁਰਾਣੇ ਹੋ ਕੇ ਫਤਿਹ ਹੋ ਜਾਂਦੇ, ਨਾਸ ਹੋ ਜਾਂਦਾ, ਪਰ ਜਿਹੜਾ ਇਹ ਭਾਵਨਾ ਰੂਪੀ ਕੱਪੜਾ ਹੈ ਨਾ ਇਹ ਪ੍ਰਾਣ ਨਾਥ ਜੀ, ਇਹ ਕੱਪੜਾ ਹਰ ਵਕਤ ਨਿੱਤ ਨਵਾਂ ਰਹਿੰਦਾ। ਅਸੀਂ ਇਹ ਭਾਵਨਾ ਭਗਤੀ ਵਾਲਾ ਕੱਪੜਾ ਆਪਣੇ ਮਨ ਤਨ ਤੇ ਪਹਿਰ ਕੇ ਚੱਲਦੇ ਹਾਂ।
ਅਤ ਸੁੰਦਰ ਸ਼ੋਭਾ ਯੁਗ ਲੋਕਾ,
ਇਹ ਜਿਹੜਾ ਵਸਤਰ ਹੈ ਨਾ ਭਾਵਨਾ ਵਾਲਾ ਪ੍ਰੇਮ ਵਾਲਾ, ਇਸ ਵਸਤਰ ਨੂੰ ਜਿਹਨੇ ਪਾਇਆ ਹੋਇਆ ਨਾ ਉਹਦੇ ਨਾਲ ਹਰ ਇੱਕ ਸਤਿਕਾਰ ਨਾਲ ਮਿਲਦਾ, ਜਿਹੜਾ ਬੰਦਾ ਭਾਵਨਾ ਨਾਲ ਬੁਲਾਉਂਦਾ ਹੈ ਉਹਨੂੰ ਕੁਦਰਤੀ ਭਾਵੇਂ ਜਿੰਨਾ ਮਰਜ਼ੀ ਹੰਕਾਰੀ ਬੰਦਾ ਸਾਹਮਣੇ ਹੋਵੇ ਉਹਦਾ ਮਨ ਵੀ ਟਿਕ ਜਾਂਦਾ, ਭਾਵਨਾ ਵਾਲੇ ਸਾਹਮਣੇ ਹੰਕਾਰੀ ਦਾ ਦੋਖੀ ਦਾ ਵੀ ਮਨ ਟਿਕ ਜਾਂਦਾ, ਉਹ ਵੀ ਸਤਿਕਾਰ ਨਾਲ ਬੁਲਾ ਲੈਂਦਾ। ਇਸ ਕਰਕੇ ਜਿਹੜਾ ਭਾਵਨਾ ਰੂਪੀ ਕੱਪੜਾ ਹੈ ਇਹ ਭਾਵਨਾ ਪ੍ਰੇਮ ਰੂਪੀ ਕੱਪੜੇ ਕਰਕੇ ਬੰਦੇ ਦਾ ਸਤਿਕਾਰ ਹੁੰਦਾ ਹਰ ਥਾਂ ਤੇ, ਇਹ ਕੱਪੜੇ ਨੂੰ ਪਾਇਆ ਅਸੀਂ ਆਪਣੇ ਜੀਵਨ ਵਿੱਚ ਪਨਾਇਆ ਹੋਇਆ ਇਹ ਪ੍ਰਾਣਾ ਨਾਥ ਜੀ ਕਿਸੇ ਤਰ੍ਹਾਂ ਦੀ ਇਸ ਕੱਪੜੇ ਨਾਲ ਚਿੰਤਾ ਹੀ ਨਹੀਂ ਰਹਿੰਦੀ
ਭੁੱਖ ਨਗਨ ਤੇ ਸਦਾ ਅਸ਼ੋਕਾ
ਇਹ ਜਿਹੜਾ ਕੱਪੜਾ ਹੈ ਇਹ ਬੜਾ ਸੁੰਦਰ ਹੈ ਸ਼ੋਭਾ ਵਧਾਉਣ ਵਾਲਾ ਹੈ ਤੇ ਇਹ ਸੰਤੋਖ ਰੂਪੀ ਭੋਜਨ ਅਤੇ ਪ੍ਰੇਮ ਭਾਵਨਾ ਰੂਪੀ ਕੱਪੜੇ ਨਾਲ ਨਾ ਸਾਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਸਾਡੇ ਸਰੀਰ ਦੀ ਕਦੇ ਨੰਗਤਾਈ ਆਉਂਦੀ ਹੈ ਹਰ ਵੇਲੇ ਸਰੀਰ ਢਕਿਆ ਰਹਿੰਦਾ ਹੈ ਮਨ ਤਨ ਢਕਿਆ ਰਹਿੰਦਾ ਮਨ ਦੇ ਬਾਕੀ ਪਾਪ ਵੀ ਨਾ ਭਾਵਨਾ ਰੂਪੀ ਕੱਪੜੇ ਕਰਕੇ ਟਿਕ ਜਾਂਦੇ ਜਿਵੇਂ ਕੱਪੜਾ ਸਰੀਰ ਨੂੰ ਢਕਦਾ ਨਾ ਭਾਵਨਾ ਅਤੇ ਭਗਤੀ ਮਨ ਦੇ ਪਾਪਾਂ ਨੂੰ ਢੱਕ ਦਿੰਦੀ ਹੈ ਇਹ ਭਾਈ ਪ੍ਰਾਣ ਨਾਥ ਜੀ ਇਹ ਭਾਵਨਾ ਰੱਖਣ ਕਰਕੇ ਬੰਦੇ ਦੇ ਮਨ ਨੂੰ ਮਨ ਦੇ ਪਾਪਾਂ ਨੂੰ ਨੰਗਿਆਈ ਨੂੰ ਢੱਕ ਪਿਆ ਰਹਿੰਦਾ ਹੈ
ਪ੍ਰਾਣ ਨਾਥ ਸੁਨ ਪ੍ਰੇਮੀ ਉਮੰਗਾ ਉਦਤਿਉ ਚਰਨ ਗੈਨਿਤ ਸੰਗਾ
ਤਾਂ ਜਦੋਂ ਪ੍ਰਾਣ ਨਾਥ ਜੀ ਨੇ ਬਚਨ ਸੁਣੇ ਪਾਤਸ਼ਾਹ ਜੀ ਦੇ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕਿਆ
ਸ਼੍ਰੀ ਨਾਨਕ ਬਹੁ ਭਾਉ ਜੇ ਦੇਖਾ ਤੇ ਕੋ ਆਦਰ ਕਿਨ ਵਿਸ਼ੇਖਾ
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਵੀ ਇਹ ਪ੍ਰਾਣ ਨਾਥ ਬੜੇ ਸਤਿਕਾਰ ਨਾਲ ਭਾਵਨਾ ਨਾਲ ਮੱਥਾ ਟੇਕ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਨੇ ਉਸ ਪ੍ਰਾਣ ਨਾਥ ਦਾ ਵੀ ਬੜਾ ਸਤਿਕਾਰ ਕੀਤਾ
ਪਗਲੋ ਸਿਰ ਨੈ ਜਾਮਨ ਦੀਨੋ ਕਰ ਮੈਲੇ ਅੰਕ ਪਰ ਲੀਨੋ
ਉਹ ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਰਿਹਾ ਸੀ ਤਾਂ ਜਿਹੜੀ ਉਹਦੇ ਮਨ ਦੀ ਭਾਵਨਾ ਸੀ ਨਾ ਗੁਰੂ ਸਾਹਿਬ ਜੀ ਨੇ ਭਾਵਨਾ ਭਗਤੀ ਵੇਖ ਕੇ ਸਤਿਕਾਰ ਵੇਖ ਕੇ ਇਸ ਦਾ ਸਿਰ ਆਪਣੇ ਚਰਨਾਂ ਤੱਕ ਜਾਣ ਨਹੀਂ ਦਿੱਤਾ ਹੱਥਾਂ ਨਾਲ ਫੜ ਕੇ ਬੜੇ ਸਤਿਕਾਰ ਦੇ ਨਾਲ ਆਪਣੀ ਛਾਤੀ ਦੇ ਨਾਲ ਸਿਰ ਲਾ ਲਿਆ ਬੜਾ ਪਿਆਰ ਜਿਵੇਂ ਮਾਂ ਪੁੱਤਰ ਨਾਲ ਪਿਆਰ ਕਰਦੀ ਹੈ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਪ੍ਰਾਣ ਨਾਥ ਜੋਗੀ ਨਾਲ ਭਾਵਨਾ ਕਰਕੇ ਬਹੁਤ ਪਿਆਰ ਕੀਤਾ
ਦੋਏਰਾ ਮਿਲੇ ਪਰਸ ਪਰ ਹਰਕ ਕਰ ਪ੍ਰਾਣ ਨਾਥ ਕਹਿ ਬੈਨ
ਆਪਸ ਦੇ ਵਿੱਚ ਬੜੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਜਿਵੇਂ ਮਾਤਾ ਪਿਤਾ ਮਾਤਾ ਪੁੱਤਰ ਆਪਸ ਵਿੱਚ ਮਿਲਦੇ ਨੇ ਮਾਂ ਪੁੱਤਰ ਨੂੰ ਜਿਵੇਂ ਲੜਾਉਂਦੀ ਹੈ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਪ੍ਰਾਣ ਨਾਥ ਜੋਗੀ ਨੂੰ ਬੜੇ ਸਤਿਕਾਰ ਨਾਲ ਨਿਵਾਜ ਰਹੇ ਨੇ ਤੇ ਪ੍ਰਾਣ ਨਾਥ ਗੁਰੂ ਸਾਹਿਬ ਜੀ ਦੀ ਉਸਤਤ ਕਰਦਾ ਹੋਇਆ ਇਹ ਬਚਨ ਕੀਤੇ
ਪਯੋ ਨਿਰੰਜਨ ਕੋ ਦਰਸ ਹਮੈ ਸਰਬ ਗੁਣ ਐਨ
ਪ੍ਰਾਣ ਨਾਥ ਜੋਗੀ ਕਹਿਣ ਲੱਗਾ ਕਿ ਹੇ ਸਤਿਗੁਰੂ ਮਹਾਰਾਜ ਜੀ ਸਾਡੇ ਮਨ ਦੀ ਜਿਹੜੀ ਇੱਛਾ ਸੀ ਨਿਰੰਜਨ ਸਰੂਪ ਅਕਾਲ ਪੁਰਖ ਦੇ ਦਰਸ਼ਨਾਂ ਦੀ ਉਹ ਸਾਡੇ ਮਨ ਦੀ ਇੱਛਾ ਅੱਜ ਪੂਰੀ ਹੋ ਚੁੱਕੀ ਹੈ ਤੁਹਾਡੇ ਕਿਰਪਾ ਕਰਕੇ ਤੁਹਾਡੇ ਦਰਸ਼ਨ ਕਰਕੇ ਸਾਡੇ ਮਨ ਦਾ ਮਨੋਰਥ ਪੂਰਾ ਹੋ ਗਿਆ ਹੈ
ਸਭ ਸਿੱਧੀ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ ਤੁਮ ਤੋ ਬਿਦਤ ਆਪ ਕਰਤਾਰਾ ਕਲ ਨਰ ਤਾਰਨ ਕੋ ਤਨ ਧਾਰਾ
ਤਾਂ ਪ੍ਰਾਣ ਨਾਥ ਕਹਿਣ ਲੱਗਾ ਕਿ ਮਹਾਰਾਜ ਜੀ ਸਾਰੇ ਸੰਸਾਰ ਨੂੰ ਇਸ ਗੱਲ ਦਾ ਪਤਾ ਹੈ ਵੀ ਤੁਸੀਂ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਇਸ ਸੁਮੇਰ ਪਰਬਤ ਤੇ ਵੀ ਤੁਸੀਂ ਜੀਵਾਂ ਦਾ ਉਧਾਰ ਕਰਨ ਵਾਸਤੇ ਸਾਡੇ ਮਨ ਅੰਦਰ ਠੰਡਕ ਪਾਉਣ ਵਾਸਤੇ ਆਏ ਹੋ ਤੇ ਜਿਹੜੇ ਅਸੀਂ ਤਪੱਸਿਆ ਕਰ ਰਹੇ ਸੀ ਇੰਨੇ ਸਾਲਾਂ ਦੇ ਉਸ ਤਪੱਸਿਆ ਦਾ ਫਲ ਅੱਜ ਸਾਨੂੰ ਮਿਲ ਗਿਆ ਤੁਹਾਡੇ ਦਰਸ਼ਨਾਂ ਜੁਕੇ ਤੁਹਾਡੇ ਦਰਸ਼ਨਾਂ ਨੂੰ ਕਰਕੇ ਸਤਿਗੁਰੂ ਜੀ ਇਹ ਸਾਡਾ ਬੜਾ ਵੱਡਾ ਫਲ ਹੈ ਤੁਹਾਡੇ ਦਰਸ਼ਨਾਂ ਨੂੰ ਕਰਨਾ ਬਹੁਤ ਵੱਡਾ ਲਾਭ ਹੈ
ਜਿਨ ਤੁਮ ਕੋ ਨੈ ਐਸੇ ਜਾਨਾ ਸੋ ਜੋਗੀ ਨੈ ਅਤਿ ਅਗਿਆਨਾ
ਸਤਿਗੁਰੂ ਜੀ ਜਿਨ੍ਹਾਂ ਨੇ ਤੁਹਾਡੀ ਵਡਿਆਈ ਨਹੀਂ ਜਾਣੀ ਜਿਨ੍ਹਾਂ ਨੇ ਤੁਹਾਡੀ ਉਸਤਤ ਨਹੀਂ ਸਮਝੀ ਉਹ ਜੋਗੀ ਨਹੀਂ ਉਹ ਜੋਗੀ ਨਹੀਂ ਉਹ ਤਾਂ ਮਹਾਂ ਅਗਿਆਨੀ ਹਨ ਜੋਗੀ ਤਾਂ ਗਿਆਨੀ ਹੈ ਜਿਹੜਾ ਜਾਣ ਜਾਵੇ ਜੁੜ ਜਾਵੇ ਤਾਂ ਜਿਹੜੇ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕੇ ਉਹ ਮਹਾਂ ਅਗਿਆਨੀ ਹਨ ਹਨੇਰੇ ਵਿੱਚ ਪਏ ਹੋਏ ਹਨ ਤੁਹਾਡੀ ਮਹਿਮਾ ਤੋਂ ਬਿਨਾਂ ਅਣਜਾਣ ਹਨ
ਬੰਦੇ ਹਾਥ ਰਿਦੇ ਅਨੁਰਾਗਾ ਹੈ ਧਨ ਹਮਰੇ ਵੱਡ ਭਾਗਾ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਹੱਥ ਜੋੜੇ ਹੋਏ ਹਨ, ਹੱਥ ਬੰਨ ਕੇ ਬੜੇ ਸਤਿਕਾਰ ਦੇ ਨਾਲ ਇਹ ਬਚਨ ਕਹਿ ਰਿਹਾ ਪ੍ਰਾਣਨਾਥ। ਇਹ ਮਹਾਰਾਜ ਜੀ, ਤੁਸੀਂ ਤਾਂ ਸਾਡੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਹੋ। ਇਹ ਸਤਿਗੁਰੂ ਮਹਾਰਾਜ ਜੀ, ਕਿਰਪਾ ਕਰਕੇ ਸੰਸਾਰ ਦੇ ਵਿੱਚ ਤੁਸੀਂ ਜਿਹੜੇ ਜਿਹੜੇ ਜੀਵਾਂ ਨੂੰ ਤਾਰਿਆ ਹੈ, ਇੱਥੇ ਸੁਮੇਰ ਪਰਬਤ ਤੇ ਵੀ ਤੁਸੀਂ ਤਾਰਨ ਹੀ ਆਏ ਹੋ।
ਅਹੈ ਧਨ ਹਮਰੇ ਬੜ ਭਾਗਾ, ਜੇਕਰ ਤੁਮਰਾ ਦਰਸ਼ਨ ਪਾਇਓ, ਮੂਕੋ ਤਾਰਨ ਏਠਾਂ ਆਇਓ।
ਇਹ ਮਹਾਰਾਜ ਜੀ, ਸਾਡੇ ਧਨ ਭਾਗ ਹਨ, ਤੁਸੀਂ ਇਹ ਸੰਸਾਰ ਦੇ ਵਿੱਚ ਸੁਮੇਰ ਪਰਬਤ ਤੇ ਆਏ ਹੋ। ਇਹ ਅਸੀਂ ਇਹ ਜਾਣਦੇ ਆ ਵੀ ਸੁਮੇਰ ਪਰਬਤ ਤੇ ਤੁਸੀਂ ਮੈਨੂੰ ਤਾਰਨ ਵਾਸਤੇ ਆਏ। ਇੱਥੇ ਆਉਣ ਦਾ ਮਨੋਰਥ ਤੁਹਾਡਾ ਇਹੀ ਹੈ ਵੀ ਜੀਵਾਂ ਦਾ ਉਧਾਰ ਹੋ ਜਾਵੇ।
ਮੈਂ ਜੋ ਕੀਨ ਜੋਗ ਚਿਰ ਕਾਲਾ, ਤਾਂ ਕੋ ਫਲ ਅਬ ਮਿਲਿਓ ਵਿਸਾਲਾ।
ਮਹਾਰਾਜ, ਕਈ ਯੁਗਾਂ ਤੋਂ ਕਈ ਸਾਲਾਂ ਤੋਂ ਬੈਠ ਕੇ ਜਿਹੜਾ ਜੋਗ ਕਮਾਇਆ, ਤਪੱਸਿਆ ਕੀਤੀ ਹੈ ਨਾ, ਇਹ ਜਿਹੜੇ ਤੁਹਾਡੇ ਦਰਸ਼ਨ ਹੋ ਗਏ ਨੇ, ਮੈਂ ਤਾਂ ਇਹੀ ਜਾਣਦਾ ਵਾਂ ਵੀ ਇੰਨੀ ਤਪੱਸਿਆ ਦਾ ਫਲ ਇਹੀ ਹੈ। ਅਸਲ ਫਲ ਤੁਹਾਡੇ ਦਰਸ਼ਨਾਂ ਨੂੰ ਕਰਨ ਦਾ ਇਹ ਸਾਡਾ ਬੜਾ ਵੱਡਾ ਲਾਭ ਹੈ, ਜਿਹੜੇ ਤੁਹਾਡੇ ਦਰਸ਼ਨ ਹੋ ਗਏ।
ਹਿਰ ਗੁਰ ਕਹਿ ਧਨ ਤੁਮ ਜੋਗੀ, ਮਾਨ ਰੋਗ ਤੇ ਰਹਿਤੀ ਅਰੋਗੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪ੍ਰਾਣਨਾਥ ਜੋਗੀ ਜੀ, ਤੁਸੀਂ ਧਨ ਹੋ ਜਿਨ੍ਹਾਂ ਨੇ ਆਪਣੇ ਮਾਨ ਰੂਪੀ ਰੋਗ ਨੂੰ ਪਰਾਂ ਕੀਤਾ ਹੋਇਆ। ਮਾਂ, ਤੁਹਾਡੇ ਅੰਦਰ ਹੰਕਾਰ ਰੂਪੀ ਰੋਗ ਨਹੀਂ ਹੈ, ਤੁਸੀਂ ਬਹੁਤ ਵੱਡੇ ਧਨ ਹੋ ਵੀ ਤੁਸੀਂ ਆਪਣਾ ਹੰਕਾਰ ਨਹੀਂ ਕਰਦੇ, ਬਾਕੀ ਕਿਸੇ ਦੇ ਇੰਨਾ ਹੰਕਾਰ ਕਰਦੇ ਨੇ, ਤੁਸੀਂ ਵੱਡੇ ਧਨ ਜੋਗੀ ਹੋ। ਇਹ ਪ੍ਰਾਣਨਾਥ ਜੀ, ਆਪਣਾ ਹੰਕਾਰ ਖਤਮ ਕੀਤਾ ਹੋਇਆ ਹੈ।
ਦੋਏਰਾ ਦਇਆ ਨਿਰੰਜਨ ਤੋਏ ਪਰ ਹੈ ਸਭ ਤੇ ਅਧਕਾਏ।
ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਪ੍ਰਾਣਨਾਥ ਜੀ, ਉਸ ਅਕਾਲ ਪੁਰਖ ਦੀ ਤੁਹਾਡੇ ਉੱਪਰ ਬਹੁਤ ਜ਼ਿਆਦਾ ਦਇਆ ਹੈ। ਉਹ ਅਕਾਲ ਪੁਰਖ ਦੀ ਜਿਨ੍ਹਾਂ ਉੱਪਰ ਦਇਆ ਹੋ ਜਾਵੇ, ਉਹ ਜੀਵ ਇਸ ਸੰਸਾਰ ਚ ਮਾਨ ਹੰਕਾਰ ਵਿਕਾਰਾਂ ਰੂਪੀ ਅੱਗ ਵਿੱਚ ਨਹੀਂ ਜਾਂਦੇ। ਉਹ ਵਿਕਾਰਾਂ ਤੋਂ, ਇਹ ਕਾਮ ਕ੍ਰੋਧ ਲੋਭ ਹੰਕਾਰ ਈਰਖਾ ਤੋਂ ਪਰਾਂ ਰਿਹਾ ਕਰਦੇ। ਇਹ ਭਾਈ ਜੀ, ਪ੍ਰਾਣਨਾਥ ਜੀ, ਤੁਹਾਡੇ ਉੱਪਰ ਅਕਾਲ ਪੁਰਖ ਦੀ ਦਇਆ ਹੈ। ਅਕਾਲ ਪੁਰਖ ਨੇ ਤੁਹਾਨੂੰ ਮਾਇਆ ਰੂਪੀ ਸਮੁੰਦਰ ਚੋਂ ਬਾਂਹ ਦੇ ਕੇ ਕੱਢਿਆ ਹੋਇਆ ਹੈ, ਉਸ ਅਕਾਲ ਪੁਰਖ ਦੀ ਦਇਆ ਜਾਣਨਾ ਕਰੋ।
ਕਹੇ ਸੁਨੇ ਏਵ ਬੈਨ ਯੁਗ ਮਿਲ ਕਰ ਭੇ ਅਰਖਾਏ।
ਇਸ ਤਰ੍ਹਾਂ ਆਪਸ ਵਿੱਚ ਪ੍ਰਾਣਨਾਥ ਅਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਭਜਨ ਕੀਤੇ, ਇੱਕ ਦੂਜੇ ਦੇ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਖੁਸ਼ ਹੁੰਦੇ ਨੇ ਮਿਲ ਕੇ।
ਜੋ ਪਈ ਮੰਗਲ ਬੂਜਤ ਪਾਤੇ ਸਾਥਾ, ਕਸ ਸ਼੍ਰੀ ਨਾਨਕ ਪ੍ਰਾਨੰਗ ਨਾਥਾ।
ਤਾਂ ਭਾਈ ਮੰਗਲ ਨਾਥ ਜਿਹੜਾ ਸਿੱਧ ਸੀ, ਇਹ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਪੁੱਛਣ ਲੱਗਾ, ਕਹਿੰਦਾ ਵੀ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਕੀ ਕੁ ਜਾਣਿਆ ਹੈ, ਗੁਰੂ ਮਹਾਰਾਜ ਜੀ ਦੀ ਵਡਿਆਈ ਬਾਰੇ ਕੀ ਕੁਝ ਜਾਣਦੇ ਹੋ?
ਕਹਿਣ ਲੱਗਿਓ ਮੈਂ ਅਸ ਪਹਿਚਾਨਾ, ਦਰਸ਼ਨ ਰੰਜਨ ਕੋ ਮਨ ਮਾਨਾ।
ਮੰਗਲ ਨਾਥ ਨੇ ਪ੍ਰਾਣਨਾਥ ਨੂੰ ਪੁੱਛਿਆ ਕਿ ਹੇ ਪ੍ਰਾਣਨਾਥ ਜੀ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੀ ਸਮਝਿਆ ਹੈ, ਉਹਨਾਂ ਬਾਰੇ ਉਹਨਾਂ ਦੀ ਵਡਿਆਈ ਕਿੰਨੀ ਕੁ ਜਾਣਦੇ ਹੋ? ਤਾਂ ਪ੍ਰਾਣਨਾਥ ਕਹਿਣ ਲੱਗਾ ਕਿ ਮੰਗਲ ਨਾਥ ਜੀ, ਮੈਂ ਇਹਨਾਂ ਦੇ ਦਰਸ਼ ਵਿੱਚੋਂ, ਇਹਨਾਂ ਦੇ ਸਰੂਪ ਚੋਂ ਨਿਰੰਕਾਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਨੂੰ ਮੈਂ ਨਿਰੰਜਨ ਸਰੂਪ ਜਾਣ ਕੇ ਅਕਾਲ ਪੁਰਖ ਦਾ ਸਰੂਪ ਜਾਣਿਆ ਹੈ।
ਪੂਰਬ ਮਿਲ ਤੁਮ ਜੈਸੇ ਕਹਾ, ਕੂਰ ਨਰਾਈ ਤੈਸੋ ਆਹਾ।
ਹੇ ਮੰਗਲ ਨਾਥ ਜੀ, ਤੁਸੀਂ ਜਿਹੜੀ ਗੱਲ ਦੱਸੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ, ਵੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਹਨ, ਪ੍ਰਾਣਨਾਥ ਕਹਿੰਦਾ ਹੇ ਮੰਗਲ ਨਾਥ ਜੀ, ਤੁਹਾਡਾ ਕਿਹਾ ਹੋਇਆ ਬਚਨ ਬਿਲਕੁਲ ਸੱਚ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਜਿਹੜੀ ਤੁਸੀਂ ਵਡਿਆਈ ਕੀਤੀ ਸੀ, ਉਹਦੇ ਵਿੱਚ ਰੱਤੀ ਮਾਤਰ ਵੀ ਝੂਠ ਨਹੀਂ, बिल्कुल सच वड़ियाई है।
प्राण नाथ मिल कर जब गयो मर्दाना तब बोलत भयो।
प्राण नाथ आदि जेड़े जोगी सी ए सतगुरु महाराज जी दे कोल बैठे हुए सी, भाई मरदाना जी गुरु नानक पातशाह जी नू ए सवाल पुछन लगे।
इस जोगी को भलो सवाए अत कोमल जे बैन अलाए।
गुरु महाराज जी कहन पुछन लगा भाई मरदाना के सतगुरु जी ए जेड़ा प्राण नाथ जोगी आया सी एदा सुभा बड़ा कोमलता वाला सी, ए बचना नू सुन वाला भी सी, बड़ी श्रद्धा दे नाल मिलिया, एदा सुभा इस तरह का क्यों मिठा सी? बाकी सिद्ध तो जेड़ा आंदा सी अपना अपना अहंकार दिखांदा, एदा सुभा मिठा ते निघा सुभा सी।
दर्स बिलोकत हर खा ऐसे बिछड़े उम्मीद मिलत है जैसे।
ए पातशाह महाराज जी ए तुहानू मिल के इस तरह खुश होया सी जिवें कोई कई सालां तो बिछड़िया होया मित्र मिल जांदा है ना, ओनू मिल के बड़ी खुशी हुंदी है। ते सतगुरु जी इन्हे तुहानू मिल के इन्ना प्यार इन्नी खुशी इन्ना सत्कार किया, इथों तां इही पता लगदा भी ये तुहाडा प्यारा है।
दोएरा श्री गुरु बोले जास पर है करना करतार।
श्री गुरु नानक पातशाह महाराज जी कहन लगे, कहिंदे भाई मरदाना जी जिना जिना उपर जिना जिना जीवा उपर उस अकाल पुरख की दया है, जिना जिना उपर अकाल पुरख ने कृपा कीती है, जिना नू सूझ समझ दिती है।
इसमें अस गुण हो वही लखन और गवार।
उना दे मन अंदर इस चीज की समझ पै जाती है, जिना उपर अकाल पुरख कृपा कर देंदा है उना नू समझ आ जाती है। वो बाकिया चीजा नू झूठ समझते ने ते सारिया थावां विच अकाल पुरख दा वासा जानदे ने।
सब नाथन मैं श्रेष्ठ नाथा ए समान के अपर नगा था।
सतगुरु जी कहिंदे हे भाई मरदाना जी जेड़ा ए प्राण नाथ है ना ए बाकिया सिद्धां दे विचों आम सिद्ध नहीं, ए सब तो श्रेष्ठ है, एदे वर्गा होर दूसरा जोगी दूसरा होर कोई सिद्ध नहीं जेड़ा इनी भावना श्रद्धा वाला होवे।
गुरसो बुजित भा मरदाना नाथ नाम सब करो बखाना।
भाई मरदाना जी सतगुरु साहिब जी नु पुछन लगे महाराज इत्थे जेड़े जोगी रहिंदे ने सिद्ध ने नाथ ने उना नाथा बारे सारिया दे नाम तुसी मेनू दसना करो।
जितने जती को तिन नाम कितने सिद्ध पेव सुख धाम।
महाराज किन्ने के सिद्ध जती होए ने इस संसार दे विच, किन्ने जती ने ते किन्ने के पूरे सोध सिद्ध इस धरती सुमेर पर्वत ते रिहा कर दे, उना दी गिनती आप जी कृपा करके दसो।
श्री गुरु भने सिद्ध है जेते नाथ नाम कहलावें तेते।
नाथा बारे भाई मरदाना जी ने पुछया भी गुरु जी नाथ किन्ने, ता सतगुरु महाराज जी कहिंदे भी जिन्ने भी सिद्ध ने ना इत्थे सुमेर पर्वत ते ओ सारे अपने आप नू नाथ कवाउंदे ने।
इन मैं नौ जे नाथ शुभ जान सो मैं तुझसो करो बखान।
ए भाई मरदाना जी जेड़े इना सिद्धां विचों इना नाथां विचों जेड़े नौ शुभ हैं उना दा नाम मैं तुहानू दसदा। हे भाई मरदाना जी ए सारे सिद्ध बहुत सारे ने पर इना विचों नौ सिद्ध उना दे माने अंदर ठंडक है, वो चंगे सुभाव वाले चंगी अवस्था वाले हैं।
प्राण नाथ एक गोपी चंद।
एक प्राण नाथ ते दूजा गोपी चंद।
सुरत नाथ जिन्ने जम फंद।
तीसरा जेड़ा है वो सुरत नाथ जिन्हू जमा दी फंदी कदे कुछ कह नहीं सकती, जिन्हां दे अंदर टिका है जिन्हां दे अंदर अकाल पुरख दा ध्यान है उन्हां नू जमा दी मार नहीं पैनी। गोपी चंद प्राण नाथ सुरत नाथ ਇਹੋ ਜੇ ਸਿੱਧਾ ਨੂੰ ਕਦੇ ਜਮਾਂ ਦੀ ਰਾਹੀ ਵਿੱਚ ਨਹੀਂ ਪੈਣਾ ਪੈਂਦਾ।
ਦੋਏਰਾ ਗੋਰਖਨਾਥ ਮਛਿੰਦਰ ਪੁੰਨ ਮੰਗਲ ਨਾਥ ਮਾਨ,
ਫਿਰ ਚੌਥਾ ਗੋਰਖਨਾਥ, ਪੰਜਵਾਂ ਮਛਿੰਦਰ ਨਾਥ ਤੇ ਛੇਵਾਂ ਮੰਗਲ ਨਾਥ। ਇਹ ਜਿਹੜੇ ਜੋਗੀ ਹਨ ਇਹ ਮਹਾਨ ਅਵਸਥਾ ਵਾਲੇ ਹਨ।
ਚਰਪਟ ਚੰਬਾ ਨਾਥ ਹੈ ਗੁੱਗੂ ਨਾਥ ਸੁਜਾਨ,
ਸੱਤਵਾਂ ਚਰਪਟ ਨਾਥ, ਅੱਠਵਾਂ ਚੰਬਾ ਨਾਥ, ਨੌਵਾਂ ਗੁੱਗੂ ਨਾਥ। ਸਤਿਗੁਰੂ ਜੀ ਕਹਿੰਦੇ ਵੀ ਇਹ ਭਾਈ ਮਰਦਾਨਾ ਜੀ ਇਹ ਨੌ ਸਿੱਧ ਉੱਚੀ ਅਵਸਥਾ ਵਾਲੇ ਹਨ ਜਿਹੜੇ ਰਹਿੰਦੇ ਜੋਗ ਭੇਸ ਵਿੱਚ ਨੇ, ਅਸਲ ਜੋਗ ਨੂੰ ਕਮਾਉਣ ਵਾਲੇ। ਬਾਹਰੋਂ ਵੀ ਜੋਗ ਕਮਾਉਂਦੇ ਨੇ ਤੇ ਅੰਦਰੋਂ ਵੀ ਜੋਗ ਕਰਕੇ ਪੂਰਨ ਨੇ।
ਆਪ ਜੇ ਜਤੀ ਸੁਣੋ ਦੇ ਕਾਨਾ ਲਛਮਣ ਗੋਰਖ ਅਰ ਹਨੁਮਾਨਾ।
ਭਾਈ ਮਰਦਾਨਾ ਜੀ ਜੇ ਤੁਸੀਂ ਜਤੀਆਂ ਬਾਰੇ ਪੁੱਛਦੇ ਹੋ ਤੇ ਹੁਣ ਜਤੀਆਂ ਦੇ ਨਾਮ ਸੁਣਨਾ ਕਰੋ। ਜਤੀਆਂ ਦੇ ਵਿੱਚੋਂ ਇੱਕ ਲਛਮਣ ਰਾਮ ਦਾ ਭਰਾ ਉਹ ਜਤੀ ਕਹਾਇਆ ਹੈ। ਅਸਲ ਜਤੀ ਲਛਮਣ ਹੈ ਪਹਿਲਾ, ਦੂਸਰਾ ਹਨੂਮਾਨ ਤੇ ਤੀਸਰਾ ਗੋਰਖ।
ਭੀਸ਼ਮ ਪੈਰੋਂ ਦੱਤ ਪਛਾਨੋ,
ਇਹ ਤਿੰਨ, ਇਹ ਗੋਰਖ ਹਨੂਮਾਨ ਤੇ ਲਛਮਣ ਤੇ ਭੀਸ਼ਮ ਭੈਰੋ ਤੇ ਦੱਤ, ਇਹ ਛੇ ਜਿਸ ਧਰਤੀ ਦੇ ਵਿੱਚ ਇਸ ਸ੍ਰਿਸ਼ਟੀ ਵਿੱਚ ਚਾਰੇ ਯੁਗਾਂ ਵਿੱਚੋਂ ਇਹ ਛੇ ਜਤੀ ਹੋਏ ਹਨ। ਕੇਵਲ ਜਿਹੜੇ ਅਸ਼ਟ ਸ੍ਰੇਸ਼ਟ ਅਸਲੀ ਜਤੀ ਹਨ ਇਹ ਛੇ ਹੀ ਹਨ, ਬਾਕੀ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਕਾਮ ਦੀ ਵਾਸ਼ਨਾ ਵਿੱਚ ਫਸੇ ਰਹਿੰਦੇ ਨੇ। ਪਰ ਜਿਹੜੇ ਇਹ ਅਸਲ ਸਿੱਧ ਹਨ, ਅਸਲ ਜਤੀ ਕਹਾਣ ਵਾਲੇ, ਉਹ ਕੇਵਲ ਇਹ ਛੇ ਜਤੀ ਕਹਾਏ ਹਨ ਇਸ ਸ੍ਰਿਸ਼ਟੀ ਵਿੱਚ।
84 ਸਭ ਸਿੱਧ ਬਖਾਨੋ,
ਹੁਣ ਜਿਹੜੇ 84 ਸਿੱਧ ਨੇ ਇਸ ਸ੍ਰਿਸ਼ਟੀ ਇੱਥੇ ਸੁਮੇਰ ਪਰਬਤ ਤੇ ਰਹਿੰਦੇ ਨੇ, ਉਹਨਾਂ ਸਿੱਧਾਂ ਦਾ ਨਾਮ ਤੁਹਾਨੂੰ ਦੱਸਦੇ। 84 ਸਿੱਧਾਂ ਦੇ ਨਾਮ ਸਤਿਗੁਰੂ ਮਹਾਰਾਜ ਜੀ ਹੁਣ ਦੱਸਦੇ ਹਨ।
ਸੁਰ ਸਿੱਧ ਲੋਹੇਰੀ ਪਾ ਭੰਗਰ,
ਸੂਰ ਸਿੱਧ, ਲੋਹਰੀ ਪਾ ਤੇ ਭੰਗਰ ਨਾਥ, ਇਹ ਤਿੰਨ ਸਿੱਧ ਹਨ।
ਹਾਜੀ ਰਤਨ ਖਿੰਤੜਾ ਝੰਗਰ,
ਹਾਜੀ ਰਤਨ ਨਾਮ ਦਾ ਸਿੱਧ, ਖਿੰਥੜਾ ਸਿੱਧ, ਝੰਗਰ ਨਾਥ, ਇਹ ਵੀ ਸਿੱਧਾਂ ਦੇ ਨਾਮ ਹਨ।
ਕੇਵਲ ਕਰਨ ਜਾਲਕਾ ਸੰਗਰ,
ਜਾਲਕਾ ਨਾਥ, ਸੰਗਰ ਨਾਥ, ਕੇਵਲ ਕਰਨ, ਇਹ ਸਿੱਧਾਂ ਦੇ ਨਾਮ ਹਨ।
ਸਮਰੱਥ ਨਿਰਤ ਬਿਮਲ ਕਾ ਲੰਗਰ,
ਸਮਰੱਥ ਨਾਥ, ਨਿਰਥ ਨਾਥ, ਬਿਮਲ ਕਾ, ਇਹੋ ਜੇ ਸਿੱਧ ਇਹ ਸੁਮੇਰ ਪਰਬਤ ਤੇ ਰਹਿੰਦੇ ਨੇ।
ਪੂਰਨ ਨਾਸਕ ਓਗਰ ਓਰਮ ਪਰਥਰੀ ਈਸ਼ਰ ਪਰਬਤ ਧੂਰਮ, ਜੋਤ ਮਗਨ ਸਿੱਧ ਸੈਨ ਹਨੀਫਾ ਰਾਏ ਐਨ ਪ੍ਰਤਪਾਨ ਕਨੀਫਾ।
ਗੁਰੂ ਜੀ ਕਹਿੰਦੇ ਪੂਰਨ ਨਾਥ, ਨਾਸਕ ਨਾਥ, ਔਗੜ ਨਾਥ ਤੇ ਭਰਥਰ ਹਨੀਫਾ, ਪੂਰਮ ਨਾਥ, ਧੂਰਮ ਨਾਥ, ਈਸ਼ਰ ਨਾਥ, ਪਰਬਤ ਨਾਥ, ਇਹੋ ਜੇ 84 ਸਿੱਧਾਂ ਦੇ ਨਾਮ ਸਤਿਗੁਰੂ ਸਾਹਿਬ ਜੀ ਦੱਸ ਰਹੇ ਹਨ।
ਬਿਮਲ ਜੋਤ ਸੀਤਲ ਜਲ ਗਿਰਵਰ ਚਤੁਰ ਬੈਨ ਮੁਕਤੀਸ਼ਰ ਗਿਰਧਰ ਸੂਰ ਐਨ ਗਿਰਬੋਧ ਪਲਕ ਨਿਧ ਸ਼ੰਭੋ ਮਗਨ ਧਾਰ ਕਰਨਕਾ ਸਿੱਧ ਗੋਨ ਗੋਵਾਲ ਕਲਿੰਦਰੇ ਦਰਸ਼ਨ ਚਲਨ ਜੋਤ ਤੁਲਸਾ ਗੋਵਰਧਨ ਕੇਵਲ ਕਰਮੀ ਕਲਾ ਵਿਸਾਲੀ ਭੂਤਵੇ ਕੇਸ ਕਰਨ ਕਰਮ ਨਾਸੀ ਸੰਗਰ ਕਿਸ਼ਨ ਕੁਵਾਰ ਅਥਰ ਨਿਧ ਪਲਕਾ ਰਾਮ ਕੁਮਾਰ ਰਾਮ ਸਿੱਧ ਮੀਰੋ ਸੈਨੀ ਅਪੰਗ ਰੂਪੀ ਮੀਰ ਜੰਬੀਲ ਕਲੋਸੰਗ ਰੂਪੀ ਜੋਗ ਹਰੇ ਖੁਲਾਸ ਕਸਦੂਪੀ ਕੇਵਲ ਕਰਮ ਜੋਗ ਅਨੂਪੀ ਮਿਲ ਮੰਤਰੀ ਕਿਦਾਰ ਇਕ ਰੰਗੀ ਨਾਸਕਾ ਸਿਲਸਿਲਾ ਤੁਰ ਤਰੰਗੀ ਕੋਲੰਕਲ ਕਰਨਯੋਗ ਬਚਿਤਰਾ ਈਸ਼ਰ ਪੁੰਗੀ ਜੋਗ ਪਵਿੱਤਰਾ ਸੰਭਾਲਕ ਬਿਹੰਗਮ ਜੋਗੀ ਬ੍ਰਹਮੰਗ ਜੋਗੀ ਬ੍ਰਹਮ ਸੰਭੋਗੀ ਸ੍ਰਸਤੀ ਬਿਨਸਪਤੀ ਗੰਧਾਰੀ ਸਰਬ ਨਾਮ ਸਿੱਧਨ ਕੋ
ਜਨੀਏ। ਇਹ ਬਚਨ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਜਿੰਨੇ ਨਾਮ ਸਤਿਗੁਰੂ ਜੀ ਨੇ ਹੁਣ ਸੁਣਾਏ ਨੇ, ਇਹ ਸਾਰੇ ਸਿੱਧਾਂ ਦੇ ਨਾਮ ਜਿਹੜੇ 84 ਸਿੱਧ ਸੁਮੇਰ ਪਰਬਤ ਤੇ ਰਹਿੰਦੇ ਸੀ, ਕਨੀਫਾ ਹਨੀਫਾ ਆਦਿ ਜਿੰਨੇ ਵੀ ਸਿੱਧ, ਉਹਨਾਂ ਸਾਰਿਆਂ 84 ਸਿੱਧਾਂ ਦੇ ਨਾਮ ਹਨ।
ਮਰਦਾਨਾ ਸੁਨ ਬੂਝਤ ਭਾਤਵ ਤੁਮ ਜੋ ਕਹੇ ਸੋ ਜਾਣੇ ਮੈਂ ਸਭ।
ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ, ਮਹਾਰਾਜ ਇਹ ਜਿਹੜੇ ਸਿੱਧਾਂ ਬਾਰੇ ਤਾਂ ਤੁਸੀਂ ਜੋ ਦੱਸਿਆ ਵੀ 84 ਸਿੱਧ ਨੇ, 6 ਜਤੀ ਨੇ ਤੇ 84 ਸਿੱਧਾਂ ਦੇ ਵਿੱਚੋਂ 9 ਮੁੱਖ ਸਿੱਧ ਹਨ ਜਿਨ੍ਹਾਂ ਦੀ ਉੱਚੀ ਅਵਸਥਾ, ਤੇ ਸਤਿਗੁਰੂ ਜੀ ਇਹਨਾਂ ਬਾਰੇ ਮੈਂ ਜਾਣ ਚੁੱਕਾ ਹਾਂ।
ਇੱਕ ਸੰਦੇਹ ਨਿਵਾਰਨ ਕੀਜੈ ਬੋਰੋ ਚਲ ਗੈਲ ਪਗ ਦੀਜੈ।
ਮਹਾਰਾਜ ਇਹਨਾਂ ਬਾਰੇ ਜੋ ਤੁਸੀਂ ਦੱਸਿਆ ਹੈ ਨਾ, ਕਿਰਪਾ ਕਰਕੇ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਇਹ ਸ਼ੰਕਾ ਨਿਰਵਿਰਤ ਕਰ ਦਿਓ ਵੀ ਜਿਹੜੇ ਮਨ ਦੇ ਵਿੱਚ ਮੇਰੇ ਸ਼ੰਕਾ ਆ ਰਿਹਾ ਉਹਦੇ ਬਾਰੇ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿਓ, ਫਿਰ ਆਪਾਂ ਜਿੱਥੇ ਚਾਹੋਗੇ ਉੱਥੇ ਚੱਲ।
ਨਾਰਸੋ ਐਸੇ ਲੋਕ ਅਨੇਕ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਸ ਸੰਸਾਰ ਦੇ ਵਿੱਚ ਕਈ ਐਸੇ ਜੀਵ ਮਨੁੱਖ ਹਨ ਜਿਨ੍ਹਾਂ ਨੇ ਇਸਤਰੀਆਂ ਨਾਲ ਭੋਗ ਨਹੀਂ ਕੀਤੇ, ਜਿਨ੍ਹਾਂ ਨੇ ਵਿਆਹ ਨਹੀਂ ਕਰਾਏ, ਸ਼ਾਦੀਆਂ ਨਹੀਂ ਕਰਾਈਆਂ। ਇਹੋ ਜਿਹੇ ਹਜ਼ਾਰਾਂ ਹੀ ਲੱਖਾਂ ਹੀ ਸੰਸਾਰ ਵਿੱਚ ਚਾਰੇ ਯੁਗਾਂ ਵਿੱਚ ਲੱਖਾਂ ਕਰੋੜਾਂ ਹੀ ਲੋਕ ਐਸੇ ਹੋਏ ਹੋਣੇ ਨੇ।
ਕਸ਼ਟ ਜਤੀ ਤੁਮ ਕਿਉਂ ਕਹੇ ਮੁਝਸੋ ਸੰਤੈ ਪਾ ਏਕ।
ਸਤਿਗੁਰੂ ਜੀ ਮੇਰੇ ਮਨ ਵਿੱਚ ਇਹ ਸ਼ੰਕਾ ਹੈ, ਲੱਖਾਂ ਕਰੋੜਾਂ ਹੀ ਐਸੇ ਲੋਕ ਹੋਣਗੇ ਵੀ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਨਹੀਂ ਕਰਾਈਆਂ, ਪਰ ਕਿਰਪਾ ਕਰਕੇ ਇਹ ਦੱਸੋ ਵੀ ਤੁਸੀਂ 6 ਨੂੰ ਹੀ ਜਤੀ ਕਿਉਂ ਕਿਹਾ ਹੈ।
ਕਿਉਂ ਭਈ ਸੁਣ ਸ੍ਰੀ ਗੁਰ ਨੇ ਬਚਨੀ ਉਚਾਰੇ ਨਹੀਂ ਜਤੀ ਜੋ ਤੋਏ ਵਿਚਾਰੇ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਉਹ ਜਤੀ ਨਹੀਂ ਜਿਹੋ ਜੇ ਤੁਸੀਂ ਸੋਚਦੇ ਹੋ। ਤੁਸੀਂ ਸੋਚਦੇ ਜਿਹਨੇ ਵਿਆਹ ਸ਼ਾਦੀ ਨਹੀਂ ਕਰਾਈ, ਇਸਤਰੀ ਤੋਂ ਦੂਰ ਰਿਹਾ, ਉਹ ਜਤੀ ਹੈ। ਇਹੋ ਜੀ ਜਤੀ ਦੀ ਗੱਲ ਨਹੀਂ ਕਰਦੇ, ਜਿਹੜੇ ਅਸਲ ਜਤੀ ਹਨ ਉਹਨਾਂ ਬਾਰੇ ਦੱਸਦੇ ਹਾਂ।
ਸਰਬ ਰਖੀਕ ਬਿੰਦ ਦਰਵ ਜਾਵੇ ਜਤੀ ਸੋਏ ਕਿਤ ਤੇ ਨਾ ਗਵਾਵੇ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜੇ ਤੁਸੀਂ ਜਤੀਆਂ ਬਾਰੇ ਪੁੱਛਦੇ ਹੋ ਨਾ, ਜਤੀ ਉਹ ਹੈ ਵੀ ਜਿਹੜੀਆਂ ਸਾਡੀਆਂ ਇੰਦਰੀਆਂ, ਅੱਖਾਂ, ਕੰਨ, ਬੋਲਣਾ, ਸੁਣਨਾ, ਮਨ ਦੇ ਨਾਲ ਬਾਰ ਬਾਰ ਵਿਚਾਰ ਲਿਆਣੀ, ਕਹਿੰਦੇ ਇਹ ਮਨ ਰੂਪੀ ਇੰਦਰੀਆਂ ਦੇ ਵਿੱਚੋਂ ਅੱਖਾਂ ਨਾਲ ਬੰਦਾ ਦੇਖਦਾ ਹੈ, ਕੰਨਾਂ ਨਾਲ ਸੁਣਦਾ ਹੈ, ਇਹਨਾਂ ਇੰਦਰੀਆਂ ਦੇ ਵਿੱਚੋਂ ਕਾਮ ਵਾਸ਼ਨਾ ਜਾਗਦੀ ਹੈ, ਇੰਦਰੀਆਂ ਕਰਕੇ, ਅੱਖਾਂ ਕਰਕੇ, ਕੰਨਾਂ ਕਰਕੇ ਵੀ ਕਾਮ ਹੁੰਦਾ। ਕੇਵਲ ਇਸਤਰੀ ਤੋਂ ਦੂਰ ਰਹਿਣਾ ਹੀ ਜਤੀ ਨਹੀਂ, ਜਿਹੜਾ ਇਹਨਾਂ ਇੰਦਰੀਆਂ ਨੂੰ ਵੀ ਇਸਤਰੀ ਦੇ ਨੇੜੇ ਇਸ ਵਿੱਚ ਮਨ ਫਿਰਤੀ ਨਹੀਂ ਲਾਉਂਦਾ, ਉਹ ਅਸਲ ਕਰਕੇ ਜਤੀ ਹੈ।
ਨੈਣ ਰੂਪ ਟਿਕ ਰਹੇ ਹੋ ਲਬਾਈ ਤਾਈ ਸਮੇ ਨੈਣ ਦਰ ਜਾਈ।
ਸਤਿਗੁਰੂ ਜੀ ਕਹਿੰਦੇ ਵੀ ਜਦੋਂ ਅੱਖਾਂ ਦੇ ਨਾਲ ਕਿਸੇ ਰੂਪ ਨੂੰ ਦੇਖੀਦਾ ਤਾਂ ਉਹ ਅੱਖਾਂ ਉਸ ਵਿੱਚ ਜਿਹੜੀ ਬਿਰਤੀ ਅੱਖਾਂ ਦੇ ਵਿੱਚ ਆਉਂਦੀ ਹੈ, ਰੂਪ ਦਿਸਦਾ ਉਹਦੇ ਵਿੱਚੋਂ, ਕਹਿੰਦੇ ਅੱਖਾਂ ਰੂਪੀ ਦੁਆਰਿਆਂ ਚੋਂ, ਅੱਖਾਂ ਦੀਆਂ ਇੰਦਰੀਆਂ ਚੋਂ ਕਾਮ ਵਾਸ਼ਨਾ ਹੁੰਦੀ ਹੈ, ਉਹ ਵੀ ਜਤੀ ਨਹੀਂ ਰਹਿੰਦਾ ਜਿਹੜਾ ਅੱਖਾਂ ਨਾਲ ਦੇਖ ਲੈਂਦਾ।
ਤੀਆ ਰਸ ਸੁਣੈ ਜਬੈ ਦੇ ਕੰਨਾ ਜਾਏ ਸ਼ਰਮਦਰ ਬਿੰਦ ਲੁਬਾਨਾ।
ਤੇ ਜਦੋਂ ਕੰਨਾਂ ਦੇ ਨਾਲ ਕਿਸੇ ਬਾਰੇ ਸੁਣੀਦਾ, ਸਤਿਗੁਰੂ ਜੀ ਕਹਿੰਦੇ ਕੰਨਾਂ ਨਾਲ ਸੁਣਨਾ ਵੀ ਇੱਕ ਸੰਭੋਗ ਦੇ ਨਿਆਈ ਹੈ, ਇਹਦੇ ਨਾਲ ਕੰਨ ਰੂਪੀ ਦੁਆਰੇ ਚੋਂ ਕਾਮ ਵਾਸ਼ਨਾ ਵੱਧਦੀ ਹੈ ਤੇ ਜਤੀ ਪੂਣਾ ਖਤਮ ਹੋ ਜਾਂਦਾ। ਤੇ ਜਦੋਂ ਮੂੰਹ ਚੋਂ ਕਿਸੇ ਦੀ ਉਸਤਤ ਕਰ ਦੇਣੀ ਵੀ ਫਲਾਣਾ ਬੜਾ ਸੋਹਣਾ ਰੂਪ ਹੈ, ਇਹ ਹੈ, ਉਹ ਹੈ, ਤਾਂ ਸਤਿਗੁਰੂ ਜੀ ਕਹਿੰਦੇ ਮੂੰਹ ਰੂਪੀ ਇੰਦਰੀ ਤੋਂ ਵੀ ਜਤੀ ਪੂਣਾ ਖਤਮ ਹੋ ਜਾਂਦਾ ਹੈ।
ਮੁਕਤੇ ਤਰਨੀ ਰਸ ਕੀ ਬਾਤਾ ਹਿੱਸੋ ਲਾਏ ਕਰਤੀਓ ਜਾਤਾ।
ਮੂੰਹ ਤੋਂ ਉਸਤਤ ਕਰਨੀ, ਮੂੰਹ ਤੋਂ ਸ਼ਲਾਘਾ ਕਰਨੀ, ਬਚਨ ਕਹਿਣੇ, मन विच सोचना हिरदे दे विच उहदे वल ध्यान रखना। सतगुरु जी कहिंदे इस तरह के काम रूपी बिरती हुंदी है, कहिंदे जिहड़ा इस बिरती नूं दूर कर देंदा ओह असल जती है। इस विधि दे नाल कई वासियों काम दी भावना जागदी है ते जतीपुणा खत्म हो जांदा है।
स्पर्श अंग ना अंगा ते बिन जावे बिंद निसंगा,
ते जदों अंगा दा आपस विच स्पर्श पणा करके जदों सामने स्पर्श हो जांदा तां उहदे नाल पूर्ण जत बिलकुल खत्म हो जांदा। भाव देखना सुनना मन च बोल विचार करनी सोचना बोलना कहना करना ये सारा कुछ संभोग दे विच काम दे विच आउंदा। इहदे नाल जती पुणा जती भावना खत्म हो जांदी है।
दुएरा अष्ट बिधन सो भोग है तिन तेजो विपरीत।
भाई मरदाना जी अष्ट विधियां दा अठ प्रकार दा जेड़ा भोग है काम वासना, इहदे नाल जेड़ा मनुख इन्हां अठां प्रकारां तों दूर रहिंदा है ओ असल जती कहांदा है।
पूर्ण जती सो जानिए लीन काम ते जीत।
जिन्हें अपनी काम वासना नूं अपनी इच्छा नूं दूर कीता होया, जिन्हें अपने मन दियां बिरतियां बिलकुल रोकियां होईयां सुनन करन दे विच उहदा ध्यान ही नहीं किसे पासे, उहनूं देखण तों बाद वी जिहदे मन दा ध्यान नहीं उस पासे जांदा ओह असल करके पूर्ण जती है। ये भाई मरदाना जी जिहड़े जतियां दे असीं नाम लिते ने ना, इन्हां दा जतपुणा ऐसा है वी कहिंदे लक्ष्मण ने सरूप नखा जदों आई सी अपने जत करके लक्ष्मण ने सरूप नखा दी नक कटती सी, केवल इसे करके भी ओहदे मन विच इस बिरती दा भाव भी नहीं आउंदा सी। ते इस एहो जे जती जिन्हां ने अपने जत नूं पूर्ण रखिया, हनुमान वर्गियां दा जत सब तों ज्यादा, ते सतगुरु जी कहिंदे भी एहो जे छे जतियां ने छे चार जुगां दे विच ए मुख छे जती होए हन।
कष्ट जती है और न कोई सुनकर निरसंसा होई।
ते भाई छे ही जती हन इस संसार विच, छे चार जुगां दे विच छे जती होए ने, उहनां वर्गा दूसरा कोई नहीं। ਇਹ ਗੱਲ ਸੁਣ ਕੇ ਹਮੇਸ਼ਾ ਜਾਣ ਨਾ ਕਰੋ ਵੀ ਇਹਨਾਂ ਵਰਗਾ ਦੂਸਰਾ ਕੋਈ ਨਹੀਂ।
ਬੁਨ ਮਰਦਾਨਾ ਬਚਨ ਅਲਾਵਾ ਅਗਰਜ ਚਲੀਏ ਜੇ ਤੂੰ ਦੁਭਾਵੈ।
ਤਾਂ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਤੋਂ ਇਹ ਬਚਨ ਸੁਣੇ ਵੀ ਗੁਰੂ ਜੀ ਨੇ ਛੇ ਜਤੀ ਕਿਉਂ ਕਹੇ। ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਗੁਰੂ ਜੀ ਹੁਣ ਆਪਾਂ ਅੱਗੇ ਚਾਲਾ ਮਾਰਨਾ ਕਰੀਏ, ਤੇ ਜਿਹੜੇ ਗੁਰੂ ਪਾਤਸ਼ਾਹ ਜੀ ਸਿੱਧਾਂ ਦੇ ਕੋਲੋਂ ਵਿਦਾਈ ਲੈਣਗੇ, ਸਿੱਧ ਗੁਰੂ ਸਾਹਿਬ ਜੀ ਨਾਲ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਤੋਰਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਅੱਗੇ ਜਾਣਗੇ, ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾ ਆਧਾਰ,
ਹੇ ਠਾਕਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, नानक दी जय नाम दान राखो
ही परोए
आए प्रभु शरणागति कृपा नित दयाल एक अखर हर मन बस्त नानक तन्याल वाहिगुरु नाम जहाज चढ़े सुतरे पार जो शरदा कर सीम दे गुर पारे उतारन वाहिगुरु नाम जहाज चढ़े सुतरे पार जो शरदा कर सीम दे गुर पारे उतारन वाहिगुरु जी का खालसा
वाहिगुरु जी की फतेह।